ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਸੂਹੀ ਰਾਗਣੀ ਨੂੰ ਸੰਪੂਰਨ ਕਰਕੇ ਹੁਣ ਬਲਾਵਲ ਰਾਗ ਸੱਚੇ ਪਾਤਸ਼ਾਹ ਪ੍ਰਾਰੰਭ ਕਰਦੇ ਹਨ। ਆਦਿ ਵਿੱਚ ਮੰਗਲ ਲਿਖਦੇ ਹਨ ਮਹਾਂਮੰਤਰ ਦਾ ਇੱਕ ਅਦਵੈਤ ਰੂਪ ਪਰਮੇਸ਼ਰ ਹੈ, ਓਂਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ ਹੈ, ਜਾਤੀ ਵਿਜਾਤੀ ਸੁਗਤ ਭੇਦ ਰਹਿਤ ਹੈ, ਦੇਸ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਪ੍ਰੀ ਕਾਲਵਾਦ ਰੂਪ ਹੈ, ਨਾਮ ਪ੍ਰਸਿੱਧ ਹੈ, ਕਰਤਾ ਸਾਰੇ ਜਗਤ ਨੂੰ ਰਚਣ ਵਾਲਾ ਹੈ, ਪੁਰਖ ਸਾਰਿਆਂ ਥਾਂ ਪੂਰਨ ਹੈ, ਇਉਂ ਸਰੂਪ ਲੱਖਣਾਂ ਦੁਆਰਾ ਤਟਸਥੀ ਲੱਖਣਾਂ ਦੁਆਰਾ ਬ੍ਰਹਮ ਦਾ ਕਥਨ ਕੀਤਾ ਹੈ। ਨਿਰਭਉ ਭੈ ਤੋਂ ਬਿਨਾਂ ਹੈ ਅਤੇ ਨਿਰਵੈਰ ਵੈਰ ਤੋਂ ਰਹਿ ਸਾਰਿਆਂ ਦਾ ਆਪਣਾ ਆਪ ਰੂਪ ਹੈ, ਅਕਾਲ ਮੂਰਤ ਕਾਲ ਤੋਂ ਰਹਿ ਤੋਂ ਦਾ ਸਰੂਪ ਹੈ, ਹਸਤੀ ਹੈ, ਅਜੂਨੀ ਅਜਨਮਾ ਸਰੂਪ ਹੈ, ਸੁਤੇ ਪ੍ਰਕਾਸ਼ ਸਰੂਪ ਹੈ, ਸਾਰਿਆਂ ਦਾ ਗੁਰੂ ਸਰੂਪ ਹੈ, ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵ ਮਹੇਸ਼ਵਰਾ ਗੁਰੂ ਸਾਖਿਆਤ ਪਾਰ ਬ੍ਰਹਮ ਤਸਮੀ ਸ੍ਰੀ ਗੁਰੂ ਵੇਨਵੈ ਸਾਰਿਆਂ ਦਾ ਬ੍ਰਹਮਾ ਦਾ ਵਿਸ਼ਨੂੰ ਦਾ ਸਾਰਿਆਂ ਦਾ ਗੁਰੂ ਹੈ ਅਤੇ ਉਹ ਸਾਰਿਆਂ ਨੂੰ ਗੁਰਤਾ ਗੁਰੂ ਸੱਚੇ ਪਾਤਸ਼ਾਹ ਗਰੀਬ ਨਾਲ ਗਿਆਨ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਪਰਾ ਬਾਣੀ ਵਿੱਚ ਜਿਸ ਨੇ ਮਾਤਾ ਦੇ ਗਰਭ ਦੇ ਵਿੱਚ ਬਾਲਕ ਦੇ ਤਾਂ ਪਰਮੇਸ਼ਰ ਨੇ ਮੰਤਰ ਆਪ ਬਖਸ਼ਿਆ ਹੈ ਉਹ ਸਾਰਿਆਂ ਦਾ ਗੁਰੂ ਹੈ ਅਤੇ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ, ਸਾਰਿਆਂ ਸਵਾਦਾਂ ਤੋਂ ਪਰੇ ਹੈ, ਸਤਿਗੁਰੂ ਰੂਪ ਧਾਰ ਕੇ ਸੰਸਾਰ ਦੀ ਕਲਿਆਣ ਕਰਨ ਵਾਸਤੇ ਮਹਾਰਾਜ ਅੰਮ੍ਰਿਤ ਨਾਮ ਦੀ ਦਾਤ ਬਖਸ਼ਦੇ ਹੈ, ਉਹ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਆਦਿ ਵਿੱਚ ਮਹਾਂਮੰਤਰ ਉਚਾਰਨ ਕਰਕੇ ਹੁਣ ਰਾਗ ਪ੍ਰਾਰੰਭ ਕਰਦੇ ਹੈ। ਰਾਗ ਬਲਾਵਲ ਹੈ, ਹਲੇ ਪਹਿਲੇ ਪਾਤਸ਼ਾਹ ਦਾ ਉਚਾਰਨ ਹੈ, ਚੌਂ ਚੌਂ ਪੌੜੀਆਂ ਵਾਲੇ ਸ਼ਬਦ ਹੋਣਗੇ, ਘਰ ਪਹਿਲੇ ਸੁਰਤਾਲ ਵਿੱਚ ਗੁਰੂ ਸਾਹਿਬ ਜੀ ਉਚਾਰਦੇ ਹਨ। ਤੂੰ ਸੁਲਤਾਨ ਕਹਾਂ ਹੋ ਮੀਆਂ, ਸਤਿਗੁਰਾਂ ਦੇ ਪਾਤਸ਼ਾਹ ਸੰਗਤ ਜੀ ਕੀਰਤਮਨਾਵਾਂ ਦੇ ਜਾਪਕ ਬਹੁਤ ਸਾਰੇ ਇਕੱਠੇ ਹੋ ਗਏ ਸਤਿਗੁਰਾਂ ਦੇ ਪਾਸ ਆ ਕੇ। ਕੋਈ ਕਹਿੰਦਾ ਜੀ ਰਾਧਾ ਕ੍ਰਿਸ਼ਨ ਜਪਣਾ ਚਾਹੀਦਾ, ਕੋਈ ਕਹਿੰਦਾ ਸੀਤਾ ਰਾਮ ਜਪਣਾ ਚਾਹੀਦਾ ਹੈ। ਜਿਸ ਪ੍ਰਕਾਰ ਅੱਜ ਕੱਲ੍ਹ ਰਾਧਾ ਸਵਾਮੀ ਜਪ ਪਏ ਹਨ, ਇਸੇ ਪ੍ਰਕਾਰ ਸਾਧ ਸੰਗਤ ਜੀ ਬੜੇ ਭੇਦਵਾਦੀ ਲੋਕ ਜਿਹੜੇ ਸੀ ਕੀਰਤਮਨਾਵਾਂ ਦਾ ਉਚਾਰਨ ਕਰਨ ਵਾਲੇ ਮਹਾਰਾਜ ਦੇ ਆ ਕੇ ਉਲਾਲੇ ਹੋ ਕਹਿਣ ਲੱਗੇ ਕਿ ਮਹਾਰਾਜ ਇਹਨਾਂ ਨਾਵਾਂ ਦਾ ਉਪਦੇਸ਼ ਦੇਣਾ ਚਾਹੀਦਾ ਹੈ, ਇਹਨਾਂ ਨਾਵਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਇਹਨਾਂ ਦੇ ਉੱਤੇ ਗੁਰੂ ਕਲਗੀਧਰ ਜੀ ਨੇ ਇੱਕ ਵਿੱਤ ਚ ਕਿਹਾ ਹੈ, ਨਾਰਾਇਣ ਕੱਛ ਮੱਛ, ਜੇ ਨਾਰਾਇਣ ਨਾਰਾਇਣੀ ਜਪੀ ਜਾਈਏ, ਨਾਰ ਨਾਂ ਪਾਣੀ ਦਾ, ਐਨ ਨਾਂ ਹੈ ਘਰ ਦਾ, ਪਾਣੀ ਵਿੱਚ ਕੱਛੂ ਵੀ ਰਹਿੰਦੇ ਹੈ ਮੱਛ ਵੀ ਰਹਿੰਦੇ ਹੈ, ਉਹ ਸਾਰੇ ਨਾਰਾਇਣੀ ਬਣ ਜਾਣਗੇ। ਤੇਂਦੂਆ ਤੰਦੂਏ ਵੀ ਹੁੰਦੇ, ਤੇਂਦੂਆ ਕਹਿਰ ਸਾਹਿਬ ਤੰਦੂਏ ਵਿੱਚ ਕਹਿੰਦੇ ਉਹ ਫਿਰ ਨਾਰਾਇਣ ਬਣ ਗਏ ਨਾ ਸਾਰੇ। ਕਹਿਣਾ ਸੀ ਪਰਮੇਸ਼ੁਰ ਦਾ ਲੱਖਣ ਅਤੀ ਵਿਆਪਤੀ ਦੋਸ਼ ਆ ਗਿਆ, ਇਹ ਹੋਰਨਾਂ ਜੀਆਂ ਦੇ ਵਿੱਚ ਵਿਆਪ ਗਿਆ, ਉਹ ਜਿਹੜਾ ਨਾਮ ਸੀ ਨਾਰਾਇਣ ਕੱਛੂਆਂ ਚ ਮੱਛਾਂ ਵਿੱਚ ਤੇ ਇਸੇ ਪ੍ਰਕਾਰ ਤੰਦੂਆਂ ਵਿੱਚ। ਕੌਲ ਨਾਭ ਫਿਰ ਕੌਲ ਨਾਭ ਜਪੀ, ਉਹ ਕਹਿੰਦੇ ਕੌਲ ਨਾਭ ਕੌਲ ਜਿਹੇ ਤਾਲਮੈ ਰਹਿਤ ਹੈ, ਜਿਸ ਤਲਾਬ ਵਿੱਚ ਕੌਲ ਰਹਿੰਦੇ ਉਹਦਾ ਨਾਂ ਹੀ ਕੌਲ ਨਾਭ ਹੋ ਸਕਦਾ ਹੈ, ਇਸ ਕਰਕੇ ਤਲਾਬ ਦਾ ਨਾਂ ਹੀ ਬਣ ਗਿਆ, ਬ੍ਰਹਮ ਦਾ ਨਾਂ ਤਾਂ ਨਾ ਰਿਹਾ। ਕੌਲ ਨਾਭ ਵਿਸ਼ਨੂੰ ਦਾ, ਕਹਿੰਦੇ ਜੀ ਨਾਭੀ ਚੋਂ ਬ੍ਰਹਮਾ ਪੈਦਾ ਹੋਇਆ ਹੈ, ਕਬਲ ਪੈਦਾ ਹੋਇਆ ਉਸ ਤੋਂ ਬ੍ਰਹਮਾ ਪੈਦਾ ਹੋਇਆ, ਇਉਂ ਕੌਲ ਨਾਭ ਤਾਂ ਬਈ ਤਲਾਬ ਜਿਸ ਚ ਕੌਲ ਰਹਿੰਦੇ ਉਹੋ ਹੀ ਕੌਲ ਨਾਭ ਬਣ ਗਿਆ ਤਲਾਬ। ਅਤੇ ਫਿਰ ਇਸੇ ਪ੍ਰਕਾਰ ਹੋਰ ਜਿਹੜੇ ਨਾਮ ਹਨਗੇ ਕੀਰਤਮ ਨਾਮ ਉਹ ਉਚਾਰਨ ਕਰਦੇ ਹਨ, ਰਿਸ਼ੀਕੇਸ਼ ਕਹਿ ਮਹੰਤ ਤੇਨਚਾਰੀ ਗੋਪੀਨਾਥ ਗੁੱਜਰ, ਜੇ ਗੋਪੀਨਾਥ ਕਹਾਂਗੇ ਸਾਰੇ ਗੁੱਜਰ ਬਣ ਗਏ, ਗੋਪੀਨਾਥ ਕੱਲਾ ਤਾਂ ਨਾ ਰਹੇਗਾ ਕਾਨ, ਗੋਪਾਲ ਸਵੇ ਤੇਨਾਚਾਰੀ, ਜੇ ਗੋਪਾਲ ਕਹਾਂਗੇ ਗਊਆਂ ਨੂੰ ਚਾਰਨ ਵਾਲੇ ਸਾਰੇ ਮੁੰਡੇ ਗੋਪਾਲ ਬਣ ਜਾਣਗੇ। ਅਤੇ ਰਿਸ਼ੀਕੇਸ਼ ਨਾਮ ਕਹਿ ਮਹੰਤ ਲਈ ਅਤ ਹੈ, ਰਿਸ਼ੀਕੇਸ਼ ਜੇ ਕਹੋਗੇ ਤਾਂ ਮਹੰਤਾਂ ਦਾ ਨਾਮ ਹੈ, ਰਿਸ਼ੀਕ ਇੰਦਰੀਆਂ ਦੇ ਈਸ਼ਰ ਭਾਵੇਂ ਚੇਤਨ ਦਾ ਨਾਮ ਹੈ, ਪਰ ਰਿਸ਼ੀਆਂ ਦਾ ਈਸ਼ਰ ਜਿਹੜਾ ਹੈ ਵਿਦਿਆਰਥੀਆਂ ਦਾ ਉਹ ਮਹੰਤ ਨਾਮ ਕਰਕੇ ਕਿਹਾ ਜਾਊ। ਇਸੇ ਪਰ ਪ੍ਰਕਾਰ ਹੋਰ ਮਾਧਵ ਭਵਰ ਔਰ ਟੇਰੂ ਕੋ ਕਨਈਆ ਨਾਮ। ਜੇ ਮਾਧਵ ਮਾਧਵ ਕਹੋਗੇ ਤਾਂ ਭਵਰੇ ਦਾ ਨਾਂ ਹੀ ਹੈ ਮਾਧਵ, ਅਤੇ ਅਟੇਰੂ ਕੋ ਕਨਈਆ, ਜੇ ਕਨਈਆ ਕਹੋਗੇ ਅਟੇਰੂ ਚੱਕੀ ਰਾਹੇ ਦਾ ਨਾਂ ਹੀ, ਅਟੇਰੂ ਅਟੇਰੂ ਕਰਕੇ ਕਹਿੰਦੇ ਅਟੇਰਨ ਵਰਗਾ ਹੁੰਦਾ ਹੈ। ਇਸੇ ਪ੍ਰਕਾਰ ਮਾਧਵ ਭਵਰੇ ਅਟੇਰੂ ਕੋ ਕਨਈਆ ਨਾਮ ਜੀ, ਜਿਸ ਕੋ ਵਧਈਆ ਜਮਦੂਤ ਕਹੀਅਤ ਹੈ। ਜੇ ਕੰਸ ਦੇ ਵਧਣ ਵਾਲਾ ਕਹੋਗੇ ਜਮਦੂਤ ਮਾਰਦਾ ਹੀ ਹੈ ਨਾ ਜੀਆਂ ਨੂੰ, ਕੰਸ ਨੂੰ ਮਾਰਦਾ ਤਾਂ ਕੀ ਹੋਵੇ, ਕੋਈ ਵੱਡਾ ਨਾਮ ਹੈ ਪਰਮੇਸ਼ਰ ਦਾ। ਮੂੜ ਰੂੜ ਪੀੜਤ ਨਾ ਗੂੜਤਾ ਕੋ ਭੇਦ ਪਾਵੇ, ਮੂਰਖਤਾਈ ਵਿਚ ਪਏ ਹੋਏ ਰੂੜ ਪਵਿੱਤਰਤਾਈ ਵਾਸਤੇ ਭਿੜਦੇ ਰਹਿੰਦੇ ਹੈ, ਪਰਮੇਸ਼ਰ ਦੀ ਗੂੜ ਗਤੀ ਦਾ ਭੇਦ ਨਹੀਂ ਪਾ ਸਕਦੇ। ਪੂਜਨਾ ਤਾਂ ਜਾ ਕੇ ਰੱਖ ਰਹੀ ਅਤ ਹੈ, ਜਿਸ ਵਾਹਿਗੁਰੂ ਦੇ ਰੱਖੇ ਰਹੀ ਦਾ ਉਹਦਾ ਪੂਜਨ ਨਹੀਂ ਕਰਦੇ। ਇਉਂ ਕਿਰਤਮ ਨਾਵਾਂ ਦੀ ਬਾਬਤ ਮਹਾਰਾਜ ਸਾਹਿਬ ਨੂੰ ਜਦੋਂ ਉਹਨਾਂ ਲੋਕਾਂ ਨੇ ਕਿਹਾ ਤਾਂ ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ, ਹੇ ਭਾਈ ਤੁਸੀਂ ਸੁਣੋ, ਜੇ ਕਿਰਤਮ ਨਾਮ ਪਰਮੇਸ਼ਰ ਦੇ ਚਿੰਤਨ ਕਰੀਏ।
ਤੂੰ ਸੁਲਤਾਨ ਕਹਾ ਹੋ ਮੀਆ,
ਹੇ ਪਰਮੇਸ਼ਰ ਤੂੰ ਤਾਂ ਸੁਲਤਾਨ ਚੱਕਰਵਰਤੀ ਪਾਤਸ਼ਾਹ ਹੈ, ਤੇ ਮੈਂ ਤੈਨੂੰ ਮੀਆਂ ਮੀਆਂ ਕਹੀ ਜਾਵਾਂ, ਕੀ ਤੇਰੀ ਸੋਭਾ ਹੈ। ਜਿਵੇਂ ਚੱਕਰਵਰਤੀ ਪਾਤਸ਼ਾਹ ਕਿਸੇ ਥਾਂ ਆਵੇ ਤੇ ਉਹਦੇ ਪਾਸ ਜਾ ਕੇ ਘਾਸ ਦਸਾ ਵਿਛਾਵਨ ਕੀ ਹੈ, ਆਓ ਇਹਾਂ ਬੈਠੀਏ ਮੀਆਂ, ਘਾਹ ਡਾ ਕੇ ਵਿਛਾ ਕੇ ਤਾਂ ਆਓ ਮੀਆਂ ਜੀ ਬੈਠੋ। ਮੀਆਂ ਇੱਕ ਮਾਮੂਲੀ ਆਦਮੀ ਦਾ ਨਾਮ ਹੈ, ਇਸ ਕਰਕੇ ਪਰਮੇਸ਼ਰ ਨੂੰ ਕਹਿਣਾ ਤੂੰ ਬਿਸਨਾਥ, ਬਿਸਨਾਥ ਜਿਹੜਾ ਸ਼ਿਵ ਜੀ ਦਾ ਨਾਮ ਹੈ, ਅਤੇ ਉਹਨੂੰ ਗੋਪੀ ਕਹੀ ਜਾਣਾ ਕਿ ਗੋਕਲ ਪਾਤੋਂ ਹੈ ਤੇ ਜਾਂ ਬਿਰਜਨਾਥ ਹੈ, ਇਹ ਕੋਈ ਵਡਿਆਈ ਹੈ? ਇਹ ਵਡਿਆਈ ਨਹੀਂ, ਇਹ ਤਾਂ ਛੁਟਿਆਈ ਹੈ, ਸਗੋਂ ਬਿਰਜ ਦਾ ਇੱਕ ਇੱਕ ਪਿੰਡ ਦਾ ਮਾਲਕ ਕਹਿ ਦੇਣਾ, ਇਸ ਪ੍ਰਕਾਰ ਹੈ। ਇਹ ਪਰਮੇਸ਼ਰ ਦੀ ਵਡਿਆਈ ਨਹੀਂ ਹੈ, ਇਹ ਪਰਮੇਸ਼ਰ ਦੀ ਇਸ ਉਸਤਤ ਨਾਮ ਭਾਈ ਗੁਰਦਾਸ ਜੀ ਨੇ ਕਿਹਾ ਚੁੱਪੀ ਚੰਗੀ ਹੈ, ਇਹ ਤਾਂ ਨਿੰਦਿਆ ਕਰਦੇ ਹੋ ਤੁਸੀਂ, ਉਸਤਤ ਤਾਂ ਨਹੀਂ ਮਹਾਰਾਜ ਦੀ ਕਰਦੇ। ਇਸ ਪ੍ਰਕਾਰ ਦੇ ਕਿਰਤਮ ਨਾਮ ਜਿਹੜੇ ਛੋਟੇ ਛੋਟੇ ਦਰਜੇ ਦੇ ਹੈ, ਉਹਨਾਂ ਦੀ ਬਾਬਤ ਪਰਮੇਸ਼ਰ ਦੇ ਨਾਮ ਉਚਾਰਨਾ, ਸੀਤਾ ਪਦ ਕਹਿਣਾ, ਅਤੇ ਕਿਸ ਤੂੰ ਪੁਰਖ ਜੋਰੂ ਕੌਣ ਕਹੀਏ, ਸਰਵਣ ਅੰਤਰ ਰਵ ਰਿਹਾ, ਕਿਹਦਾ ਤੂੰ ਪੁਰਖ ਮਰਦ ਕਹੀਏ, ਕਿਹੜੀ ਤੇਰੀਆਂ ਇਸਤਰੀਆਂ ਕਹੀਏ, ਤੂੰ ਸਾਰਿਆਂ ਚ ਕਰਸ ਵਿਆਪਕ ਹੋ ਰਿਹਾ ਹੈ। ਇਸ ਪ੍ਰਕਾਰ ਸਾਧ ਸੰਗੇ ਜੀ, ਪੌਣ ਉਪਾਏ ਧਰੀ ਸਭ ਧਰਤੀ, ਜਲਗਨੀ ਕਾ ਬੰਧ ਕੀਆ, ਅੰਧਲੇ ਦੇਸਲ ਮੂਲ ਕਟਾਇਆ, ਰਾਵਣ ਮਾਰ ਕਾ ਵੱਡਾ ਪਿਆ, ਰਾਵਣ ਮਾਰ ਕਹੀ ਜਾਈਏ, ਅੰਧਲੇ ਨੇ ਪਰਾਈ ਇਸਤਰੀ ਚੜਾਉਣੇ ਕਰਕੇ ਸਿਰ ਵਢਾ ਲਿਆ, ਉਹਨੂੰ ਰਾਵਣ ਨੂੰ ਮਾਰ ਕੇ ਕਿਤੇ ਵੱਡਾ ਹੋਗਾ, ਪਹਿਲਾਂ ਹੀ ਵੱਡਾ ਹੈ ਪਰਮੇਸ਼ਵਰ। ਇਸ ਪ੍ਰਕਾਰ ਛੋਟੇ ਨਾਮ ਨੀ ਉਹਦੇ ਉਚਾਰਨੇ ਚਾਹੀਦੇ, ਕਿਰਤਮ ਨਾਮ ਜਿਹੜੇ ਹੈ। ਹਜ਼ੂਰ ਕਹਿੰਦੇ ਹਨ
ਤੂੰ ਸੁਲਤਾਨ ਕਹਾ ਹੋ
ਮੀਆਂ, ਮਹਾਰਾਜ ਤੂੰ ਚੱਕਰਵਰਤੀ ਪਾਤਸ਼ਾਹ ਹੈ ਪਰਮੇਸ਼ਰ, ਕਿੱਥੇ ਅਸੀਂ ਮੀਆਂ ਦੀ ਨਹੀਂ ਮਾਮੂਲੀ ਜੀਵ, ਤੇਰਾ ਅੰਤ ਕੀ ਪਾ ਸਕਦੇ ਹਾਂ, ਤੂੰ ਸੁਲਤਾਨ ਤੂੰ ਕਿੱਥੇ ਚੱਕਰਵਰਤੀ ਪਾਤਸ਼ਾਹ, ਤੈਨੂੰ ਕਹੀਏ ਮੀਆਂ ਜੀ ਮਾਮੂਲੀ ਇੱਕ ਆਦਮੀ ਜੀਵ ਦਾ ਨਾਂ ਤੁਛਦਾ ਲੈ ਦੀਏ,
ਤੇਰੀ ਕਵਨ ਵਡਾਈ।
ਹੇ ਪਰਮੇਸ਼ਰ ਚੱਕਰਵਰਤੀ ਪਾਤਸ਼ਾਹ ਜਿਵੇਂ ਮੀਆਂ ਕਹਿ ਦੀਏ ਇੱਕ ਮਾਮੂਲੀ ਆਦਮੀ ਦਾ ਨਾਂ ਹੈ, ਕਿਉਂ ਤੂੰ ਕੋਟ ਬ੍ਰਹਿਮੰਡਾ ਠਾਕੁਰ ਹੈ, ਤੇ ਤੈਨੂੰ ਮਹਾਰਾਜ ਇੱਕ ਜੀਵ ਰੂਪ ਕਰਕੇ ਕਸਮ ਕਰ ਦੀਏ, ਸੋ ਇਸ ਪ੍ਰਕਾਰ ਤੇਰੀ ਕੋਈ ਵਡਿਆਈ ਹੈ, ਇਹ ਸਿਫਤ ਨਹੀਂ ਹੈ ਤੇਰੀ ਸੱਚੇ ਪਾਤਸ਼ਾਹ, ਤਾਂ ਸਗੋਂ ਤੇਰੀ ਉਸ ਤੋਂ ਚੁੱਪੀ ਚੰਗੇ ਹੀ ਜੀ ਤੋਂ ਹੈ।
ਜੋ ਤੂੰ ਦੇਹ ਸੋ ਕਹਾ ਸੋ ਆਣੀ,
ਫੇਰ ਮਹਾਰਾਜ ਤੁਸੀਂ ਕਿਰਤਮ ਨਾਵਾਂ ਦੁਆਰਾ ਪਰਮੇਸ਼ਰ ਨੂੰ ਚੇਤੇ ਨਹੀਂ ਕਰਨਾ ਚਾਹੁੰਦੇ, ਤੇ ਫੇਰ ਆਪ ਕਿਸ ਪ੍ਰਕਾਰ ਪਰਮੇਸ਼ਰ ਦਾ ਉਚਾਰਨ ਕਰੋਗੇ ਜਸ, ਤਾਂ ਮਹਾਰਾਜ ਕਹਿੰਦੇ ਹਨ
ਜੋ ਤੂੰ ਦੇਹ ਸੋ ਕਹਾ ਸੁਆਮੀ,
ਇਹ ਪਰਮੇਸ਼ਰ ਜੋ ਤੂੰ ਸਤਨਾਮ ਦਾ ਉਚਾਰਨ ਸਾਨੂੰ ਦੇਵੇਂ, ਅੰਮ੍ਰਿਤ ਨਾਮ ਦਾ ਉਪਦੇਸ਼, ਸਤਨਾਮ ਤੇਰਾ ਪਰਾ ਪੂਰਵਲਾ, ਕਿਰਤਮ ਨਾਮ ਕਹੇ ਤੇਰੇ ਜੇਬਾ, ਇਸ ਪ੍ਰਕਾਰ ਉਚਾਰਨ ਕਰਨ ਦੇਵੇਂ, ਉਹ ਅਸੀਂ ਮਹਾਰਾਜ ਆਪਦੇ ਨਾਮ ਦਾ ਉਚਾਰਨ ਕਰਦੇ ਹਾਂ, ਕਹਿੰਦੇ ਹਾਂ ਹੇ ਸੁਆਮੀ
ਮੈਂ
ਜੋ ਸਾਨੂੰ ਤੁਸੀਂ ਮਤ ਦਿੰਦੇ ਹੋ, ਅਸੀਂ ਉਹ ਆਪਦਾ ਅਪਰੰਪਰ ਨਾਮ, ਅਗਮ ਅਗੋਚਰ, ਲੱਖ ਪਾਰ ਨਾਮ ਕਥਨ ਕਰਦੇ ਹਾਂ ਹੇ ਸਵਾਮੀ।
ਮੈਂ ਮੂਰਖ ਕਹਿਣ ਨਾ ਜਾਈ,
ਇਦੋ ਭਿੰਨ ਮਹਾਰਾਜ ਕਿਰਤਮ ਨਾਵਾਂ ਦੁਆਰਾ ਤੇਰਾ ਜਿਹੜਾ ਕਥਨ ਕਰਨਾ, ਮੈਂ ਮੂਰਖ ਹਾਂ, ਮੇਰੇ ਪਾਸੋਂ ਸੱਚੇ ਪਾਤਸ਼ਾਹ ਆਪਦਾ ਨਾਵਾਂ ਦਾ ਕਥਨ ਨਹੀਂ ਕੀਤਾ ਜਾ ਸਕਦਾ, ਮੈਂ ਮਮਤਾ ਕਰਕੇ ਮੂਰਖ ਹੋ ਰਹੇ ਹੈ ਜੀਵ, ਉਹ ਕਿਰਤਮ ਨਾਵਾਂ ਚ ਫਸੇ ਹੋਏ ਹੈ, ਤੇਰੇ ਸਰੂਪ ਲੱਖਣਾ ਵਾਲੇ ਸਤਨਾਮ ਨੂੰ ਕਹਿਣ ਨਹੀਂ ਜਾਣਦੇ ਹਨ,
ਤੇਰੇ ਗੁਣ ਗਾਵਾਂ ਦੇਹ ਬੁਝਾਏ।
ਹੇ ਪਰਮੇਸ਼ਰ ਆਪ ਕਿਰਪਾ ਕਰੋ, ਇਹ ਜੀ ਬੂਝ ਸਿੱਖਿਆ ਦਿਓ, ਜਿਸ ਕਰਕੇ ਆਪ ਜੀ ਦੇ ਗੁਣ ਗਾਉਣਾ ਕਰੀਏ, ਤੇਰੇ ਗੁਣਾਂ ਦੇ ਤਾਂ ਗੁਣਾਨਵਾਦ ਨੂੰ ਗਾਉਣਾ ਕਰੀਏ, ਇਹ ਬੁਝਾਈ ਸਿੱਖਿਆ ਬਖਸ਼ੋ, ਇਹ ਅਕਲ ਸਾਡੀ ਮੱਤ ਵਿੱਚ ਮਹਾਰਾਜ ਜੇ ਬੂਝਦੇ ਹੋ ਤਾਂ ਹੀ ਸਮਝਦੇ ਹੋ ਤਾਂ ਹੀ ਅਸੀਂ ਗੁਣ ਗਾ ਸਕਦੇ ਹਾਂ।
ਜੈਸੇ ਸੱਚ ਮੈਂ ਰਹੋ ਰਜਾਈ,
ਗੁਣ ਵੀ ਹਜ਼ੂਰ ਗਾਉਂਦੇ ਹੋਏ ਜੈ ਸੱਚ ਮੈਂ ਰਹੋ ਰਜਾਈ, ਫੇਰ ਰਜਾਈ ਆਗਿਆ ਚਲਾਉਣ ਵਾਲੇ ਸੰਸਾਰ ਨੂੰ ਪਰਮੇਸ਼ਰ, ਜਿਵੇਂ ਤੇਰੇ ਸੱਚ ਸਰੂਪ ਜੁੜੇ ਰਹੀਏ ਉਹ ਗੁਣ ਗਾਈਏ ਅਸੀਂ, ਅਸੀਂ ਜੀ ਸਾਨੂੰ ਸਿੱਖਿਆ ਬਜਾ ਦਿਓ, ਸੱਚ ਸਰੂਪ ਚੋਂ ਵਿਛੜ ਕੇ ਕਿਤੇ ਕਿਰਤ ਮਨਾਵਾਂ ਚ ਨਾ ਫਸੇ ਰਹੀਏ, ਅਕਾਰਾਂ ਵਿੱਚ ਨਾ ਫਸੇ ਰਹੀਏ, ਐਸੀ ਕਿਰਪਾ ਕਰੋ ਹੇ ਆਗਿਆਕਾਰ ਪਰਮੇਸ਼ਰ।
ਰਹਾਉ ਜੋ ਕਿਸ ਹੋਆ ਸਭ ਕਿਸ ਤੁਝ ਤੇ,
ਅਸੀਂ ਤਾਂ ਇਉਂ ਕਹਿੰਦੇ ਹਾਂ ਹੇ ਸੱਚੇ ਪਾਤਸ਼ਾਹ ਰਹਾਉ, ਸਲਾਮ ਦੇ ਕੇ ਕਹਿੰਦੇ ਹਨ ਜੋ ਕੁਛ ਹੋਇਆ ਸਭ ਕੁਝ ਆਪਦੀ ਵੱਲੋਂ ਹੀ ਹੋਇਆ ਹੈ,
ਤੇਰੀ ਸਭ ਅਸਨਾਈ
ਸਾਰਿਆਂ ਵਿੱਚ ਮਾਰਾ, ਤੇਰੀ ਅਸਨਾਈ ਨਾਲ ਰੋਸ਼ਨਾਈ ਹੈ, ਸਾਰਿਆਂ ਚ ਤੇਰੀ ਰੋਸ਼ਨੀ ਹੈ, ਸੱਚੇ ਪਾਤਸ਼ਾਹ ਪ੍ਰਕਾਸ਼ ਹੈ, ਜਲਵਾ ਹੈ। ਅਸਨਾਈ ਫਾਰਸੀ ਦੋਸਤੀ ਦਾ ਨਾਮ ਕਹਿੰਦੇ ਹੈ, ਸਾਰਿਆਂ ਚ ਤੇਰੀ ਪ੍ਰੀਤੀ ਹੈ ਮਹਾਰਾਜ, ਤੂੰ ਹੀ ਪ੍ਰੇਤ ਆ, ਜਿੱਤ ਤੱਤ ਦੁਸਾ ਵਿਸਾ ਹੋ ਫੈਲਿਓ ਅਨੁਰਾਗ, ਸਾਰਿਆਂ ਚ ਪ੍ਰੇਤਾ ਰੂਪ ਹੋ ਕੇ ਤੂੰ ਹੀ ਫੈਲਿਆ ਹੋਇਆ, ਤੇਰੀ ਸਾਰਿਆਂ ਚ ਅਸਨਾਈ ਨਾ ਪਛਾਣ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਸਭਨਾਂ ਵਿੱਚ ਤੇਰੀ ਪਛਾਣ, ਸਿਆਣ ਗਿਆਨ ਹੈ, ਵਾਕਫੀਤ ਹੈ, ਆਪ ਤੋਂ ਬਿਨਾਂ ਹੋਰ ਕਿਸ ਦੀ ਦੋਸਤੀ ਕਰੀਏ ਮਹਾਰਾਜ।
ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ,
ਹੇ ਮੇਰੇ ਸਾਹਿਬ ਅਕਾਲ ਪੁਰਖ ਵਾਹਿਗੁਰੂ, ਤੇਰਾ ਅੰਤ ਲੋਕ ਪ੍ਰਲੋਕ ਕਰਕੇ ਜਾਣਿਆ ਨਹੀਂ ਜਾ ਸਕਦਾ, ਬੇਅੰਤ ਹੈ ਤੂੰ।
ਮੈਂ ਅੰਧਲੇ ਕਿਆ ਚਤੁਰਾਈ,
ਮਮਤਾ ਕਰਕੇ ਜੀਵਨ ਦੇ ਅਗਿਆਨੀ ਹੋ ਰਹੇ ਹੈ, ਉਹਨਾਂ ਦੀ ਕੀ ਚਤੁਰਾਈ ਆ ਵਾਕਾਂ ਦੇ ਨਾਲ ਤੈਨੂੰ ਖੁਸ਼ ਕਰ ਸਕਣ, ਤੁਛ ਨਾਮ ਲੈ ਕੇ ਤੇਰਾ ਕੀ ਸਿਫਤ ਕਰਨਗੇ ਉਹ, ਇਹ ਉਹਨਾਂ ਦੀ ਚਤੁਰਾਈ ਜਿਹੜੀ ਹੈ ਝੂਠੀ ਹੈ, ਮਮਤਾ ਕਰਕੇ ਅੰਧਲੇ ਅਗਿਆਨੀ ਹੋਏ ਹੈ, ਜਿਹੜੇ ਮਨਬੁੱਧ ਰੂਪ ਨੇਤਰਾਂ ਚ ਵਿਚਾਰ ਰੂਪੀ ਨਿਗਾਹ ਨੀ, ਉਹਨਾਂ ਚ ਕੀ ਚਤੁਰਾਈ ਹੈ, ਚਾਤਰਤਾ ਹੈ ਵਾਕਾਂ ਦੇ ਬੋਲਣ ਦੀ, ਉਲਟੀ ਬੋਲ ਬੈਂਦੇ ਹਨ।
ਕਿਆ ਹਾਂ ਕਥੀ ਕਥੇ ਕਥ ਦੇਖਾਂ,
ਇਹ ਸੱਚੇ ਪਾਤਸ਼ਾਹ ਕਥੀ ਕਥਨ ਵਾਲਾ ਬਣ ਕੇ ਕਥੇ ਹੋਏ ਜਿਹੜੇ ਪ੍ਰਸੰਗ ਹਨ ਉਹਨਾਂ ਨੂੰ ਕਥਨ ਕਰਕੇ ਕੀ ਅਸੀਂ ਵੇਖਣਾ ਕਰੀਏ ਦੁਬਾਰਾ।
ਮੈਂ ਅਕਥ ਨਾ ਕਥਨਾ,
ਅਸੀਂ ਜਾਣਦੇ ਹਾਂ ਕਿ ਮਾਰਾ ਮੈਂ ਵਾਲੇ ਜੀਆਂ ਤੋਂ ਤੂੰ ਅਕਥ ਆ, ਸਰੂਪ ਲੱਖਣਾ ਕਰਕੇ ਤੇਰੇ ਸਰੂਪ ਨੂੰ ਸ਼ਕਤੀ ਬਿਰਤੀ ਕਰਕੇ ਕਥਨ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਪਾਸੋਂ। ਕਿਆ ਹੋ ਕਥੀ ਜੋ ਪਿੱਛੇ ਕਥਨ ਕੀਤੀਆਂ ਵਿਆਸ ਵਾਲਮੀਕ ਆਦਿਕਾਂ ਕਥਾ, ਉਹਨਾਂ ਦੇ ਕਥਨ ਕੀਤਿਆਂ ਹੋਇਆਂ ਦੇ ਕਥਨਾਂ ਨੂੰ ਵਾਰ ਵਾਰ ਪੰਡਿਤ ਵਿਦਵਾਨਾਂ ਨੂੰ ਕਥਨ ਕਰੀ ਜਾਣਾ, ਇਉਂ ਕਥਤਾ ਬਣ ਕਰਕੇ ਕਥਨ ਵਾਲਾ ਬਣ ਕੇ ਕੀ ਅਸੀਂ ਉਹਨਾਂ ਦਾ ਮੁਤਾਲਿਆ ਕਰਕੇ ਉਹਨਾਂ ਨਿਰਣਾ ਕਰਕੇ ਕੀ ਵੇਖਣਾ ਕਰੀਏ ਉਹਨਾਂ ਦੇ ਰਹੱਸ ਨੂੰ ਸਿਧਾਂਤ ਨੂੰ।
ਮੈਂ ਅਕਥ ਨਾ ਕਥਨਾ
ਜਾਏ, ਮਹਾਰਾਜ ਸ਼ਕਤੀ ਬਿਰਤੀ ਕਰਕੇ ਮੇਰੇ ਪਾਸੋਂ ਅਕਥ ਹੈ ਤੂੰ, ਲੱਖਣਾ ਬਿਰਤੀ ਕਰਕੇ ਕਥਿਆ ਜਾਣਾ ਹੈ, ਸ਼ਕਤੀ ਬਿਰਤੀ ਕਰ ਕਥਨ ਨਹੀਂ ਕੀਤਾ ਜਾਂਦਾ ਆਪਦਾ ਸਰੂਪ ਦਾ।
ਜੋ ਤੁਦ ਭਾਵੈ ਸੋਈ ਆਖਾ,
ਅਸੀਂ ਤਾਂ ਮਹਾਰਾਜ ਜੋ ਆਪ ਜੀ ਨੂੰ ਭਾਉਂਦਾ ਹੈ ਉਹੀ ਤੂੰ ਬੇਅੰਤ ਬੇਅੰਤ ਕਰਕੇ ਕਹਿੰਦੇ ਹਾਂ।
ਦਿਲ ਤੇਰੀ ਵਡਿਆਈ,
ਇਹ ਵੀ ਤਿਲਕ ਜਿੰਨੀ ਮਹਾਰਾਜ ਤੇਰੀ ਵਡਿਆਈ ਨੇ, ਥੋੜੀ ਜੀ ਵਡਿਆਈ ਹੈ, ਜਿੰਨੀ ਕੁ ਤੁਸੀਂ ਕਹਿੰਦੇ ਹੋ ਸਾਨੂੰ ਦੱਸਦੇ ਹੋ ਭਾਉਂਦਾ ਹੈ ਓਨੀ ਕੁ ਆਖਦੇ ਹੈ, ਰਤਾ ਮਾਤਰ ਵੀ ਵਡਿਆਈ ਪੂਰੀ ਨੀ, ਸਮੱਗਰ ਵਡਿਆਈ ਨੀ ਆਪਦੀ, ਤਿਲਕ ਜਿੰਨੀ ਰੱਤੀ ਕ ਜਿੰਨੀ ਵਡਿਆਈ ਹੈ ਸੱਚੇ ਪਾਤਸ਼ਾਹ, ਪੂਰੀ ਵਡਿਆਈ ਨੀ, ਚਿੱਤ ਨੂੰ ਇਕਾਗਰ ਕਰਨ ਵਾਸਤੇ ਤੇਰੇ ਵਿੱਚ ਜੁੜਨ ਵਾਸਤੇ ਤੇਰੀ ਮਹਿਮਾ ਹੈ।
ਏਤੇ ਕੂਕਰ ਹਾਂ ਬੇਗਾਨਾ,
ਅਤੇ ਇਸੇ ਪ੍ਰਕਾਰ ਤਿਲ ਤੇਰੀ ਵਡਿਆਈ, ਇਸੇ ਪ੍ਰਕਾਰ ਹੈ ਅੰਤਰਜਾਮੀ ਸੱਚੇ ਪਾਤਸ਼ਾਹ, ਇਹ ਜਿਹੜੀ ਅਕਥ ਤੇਰੀ ਕਥਾ ਹੈ ਕਸਮ ਨੀ ਕੀਤੀ ਜਾਂਦੀ, ਜੇ ਕਿਰਪਾ ਕਰਕੇ ਸੱਚੇ ਪਾਤਸ਼ਾਹ ਇਹ ਹੰਗਤਾ ਵੀ ਬੁਝਾ ਦਿਓ ਅੰਦਰੋਂ, ਮੇੜਦੇ ਹੋ ਕਿ ਮੈਂ ਤਿਲ ਜਿੰਨੀ ਵੀ ਨਹੀਂ ਕਹਿ ਸਕਦਾ, ਫੇਰ ਸਮਝ ਆਉਂਦੀ ਆਪਦੇ ਸਰੂਪ ਦੀ।
ਏਤੇ ਕੂਕਰ ਹਾਂ ਬੇਗਾਨਾ,
ਇਹ ਅੰਤਰਜਾਮੀ ਇਤਨੇ ਕਾਮ ਕਰੋ ਲੋਭ ਮੋਹ ਹੰਕਾਰ, ਜਿਸ ਪ੍ਰਕਾਰ ਏਤੇ ਨਾ ਬਹੁਤੇ ਕੁੱਕਰ ਬਗਾਨੇ ਕੁੱਤੇ ਦੇ ਮਗਰ ਬਹੁਤੇ ਕੁੱਤੇ ਆ ਕੇ ਪੈ ਜਾਂਦੇ ਹਨ।
ਭੌਕਾ ਇਸ ਤਨ ਤਾ,
ਫਿਰ ਉਹ ਕੁੱਤਾ ਆਪਦੇ ਸਰੀਰ ਦੀ ਰੱਖਿਆ ਵਾਸਤੇ ਮਾਲਕ ਦੇ ਪਾਸ ਭੌਂਕਦਾ ਹੈ। ਇਸੇ ਪ੍ਰਕਾਰ ਮਹਾਰਾਜ ਉੱਤੇ ਕੁੱਕਰ ਕਾਮ ਕਰੋ ਲੋ ਮੋਹਕਾਰ ਚਿੰਬੜੇ ਹੋਏ ਹੈ, ਅਸੀਂ ਬਗਾਨੇ ਕੁੱਤੇ ਦੀ ਨਿਆਈ ਹੋ ਰਹੇ ਹਾਂ ਸੱਚੇ ਪਾਤਸ਼ਾਹ, ਤੇ ਇਹ ਸਰੀਰ ਦੀ ਰੱਖਿਆ ਵਾਸਤੇ ਭੌਂਕਦੇ ਹੈ, ਬੋਲਦੇ ਹੈ ਹਮ ਕੁੱਕਰ ਤੇਰੇ ਦਰਬਾਰ, ਭੌਂਕੇ ਆ ਕੇ ਬਦਨ ਪਸਾਰ, ਆਪਦੇ ਗੁਣਾਂ ਨੂੰ ਗਾਉਣ ਵਾਸਤੇ ਸੱਚੇ ਪਾਤਸ਼ਾਹ ਬੋਲ ਰਹੇ ਹਾਂ। ਇੱਥੇ ਕੁੱਕਰ ਇੰਦਰੀਏ ਜਿਹੜੇ ਨੇ ਕੁੱਤੇ ਚਿੰਬੜੇ ਹੋਏ ਆ ਸਾਨੂੰ, ਅੱਖਾਂ ਰੂਪ ਵੇਖਣਾ ਚਾਹੁੰਦੀਆਂ ਹਨ, ਕੰਨ ਨਿੰਦਿਆ ਉਸਤਤ ਸੁਣਨੀ ਚਾਹੁੰਦੇ ਹਨ, ਰਸਨਾ ਰਸ ਚ ਲੈਣਾ ਚਾਹੁੰਦੀ ਹੈ, ਇਉਂ ਇੰਦਰੀਆਂ ਰੂਪੀ ਕੁੱਤੇ ਇੰਨੇ ਚਿੰਬੜੇ ਹੋਏ ਹੈ, ਪੌਂਕਾ ਹੋਂ ਬੇਗਾਨਾ, ਮੈਂ ਸੱਚੇ ਪਾਤਸ਼ਾਹ ਇਹਨਾਂ ਕੁੱਤਿਆਂ ਤੋਂ ਬਚਣ ਵਾਸਤੇ ਬੇਵਿਸ਼ੇਸ਼ ਕਰਕੇ ਆਪਦੇ ਗਾਉਣ ਵਿੱਚ ਲੱਗਾ ਹੋਇਆ ਹਾਂ।
ਭੌਕਾ ਇਸ ਤਨ ਤਾਏ,
ਫੇਰ ਹੁਣ ਭੌ ਕੀ ਹੈ? ਸਰੀਰ ਜਦੋਂ ਇੰਦਰੀਆਂ ਦੇ ਦਮਨ ਕਰਨ ਵਾਸਤੇ ਤੇਰੇ ਅੱਗੇ ਬੇਵਿਸ਼ੇਸ਼ ਕਰਕੇ ਗਾਉਣ ਲੱਗ ਗਏ ਤੇਰੇ ਗੁਣਾਂ ਨੂੰ, ਹੁਣ ਸਰੀਰ ਦੀ ਰੱਖਿਆ ਵਾਸਤੇ ਭੈ ਨੀ ਇੰਦਰੀਆਂ ਤੋਂ, ਆਪ ਹੀ ਤੁਸੀਂ ਰੱਖਿਆ ਕਰੋਗੇ ਆਪਦੇ ਜਾਣ ਕੇ ਸੱਚੇ ਪਾਤਸ਼ਾਹ। ਇਸੇ ਪ੍ਰਕਾਰ
ਏਤੇ ਕੂਕਰ ਹਾਂ ਬੇਗਾਨਾ,
ਕਹਿੰਦੇ ਨੇ ਏਤੇ ਕੂਕਰ ਹੋ ਬੇਗਾਨਾ, ਇਤਨੇ ਬਿਆਸ ਬਾਲਮੀਕ ਆਦਿਕ ਆਪਦੇ ਜਸ ਨੂੰ ਕੂਕ ਰਹੇ ਹੈ ਸੱਚੇ ਪਾਤਸ਼ਾਹ, ਤੇ ਹੋ ਬੇਗਾਨਾ ਹੰਗਤਾ ਵਾਲੇ ਜਿਹੜੇ ਜੀਵ ਹੈ ਉਹ ਬਗਾਨੇ ਹੋ ਰਹੇ, ਜਸ ਗਾਉਣ ਤੋਂ ਬਿਨਾਂ ਹੋ ਰਹੇ ਹੈ, ਉਹ ਤੇਰਾ ਜਸ ਹੀ ਨਹੀਂ ਗਾਉਂਦੇ ਹਨ।
ਔਕਾ ਇਸ ਤਨ ਤਾ,
ਇਸ ਕਰਕੇ ਉਹਨਾਂ ਨੂੰ ਭੌਂਕਣਾ ਪੈਂਦਾ ਹੈ ਸਰੀਰ ਦੀ ਰੱਖਿਆ ਵਾਸਤੇ, ਜਦੋਂ ਆ ਕੇ ਦੁੱਖ ਦਿੰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਨੂੰ ਯਤਨ ਕਰਨਾ ਪੈਂਦਾ ਹੈ। ਇਤੇ ਕੂਕਰ ਹੋ ਬੇਗਾਨਾ, ਇਤੇ ਕੂਕ ਇਤਨੇ ਮਾਰਾ ਤੇਰੇ ਜਸ ਨੂੰ ਕੂਕਦੇ ਹੈ, ਰਹੋ ਬੇਗਾਨਾ ਵਿਸ਼ੇਸ਼ ਕਰਕੇ ਮੈਂ ਵੀ ਤੇਰੇ ਗਾਉਣ ਵਿਚ ਰਹਿੰਦਾ ਹਾਂ।
ਭੌਕਾ ਇਸ ਤਨ ਤਾ,
ਤੇਰੇ ਸਰੀਰ ਦੇ ਵਿਚ ਦੇ ਰੱਖਿਆ ਕਰਨ ਵਾਸਤੇ ਕੀ ਪਾਇਆ ਹੈ? ਕੋਈ ਡਰ ਨੀ, ਸਾਰਿਆਂ ਡਰਾਂ ਤੋਂ ਰਹਿਤ ਹੋ ਜਾਈਦਾ ਆਪਦੀ ਕਿਰਪਾ ਦ੍ਰਿਸ਼ਟੀ ਕਰਕੇ। ਇਸੇ ਪ੍ਰਕਾਰ
ਇਤੇ ਕੂਕਰ ਹਾਂ ਬੇਗਾਨਾ,
ਇਤੇ ਕੂ ਇਤਨੇ ਜਸ ਨੂੰ ਆਪਦੇ ਨੂੰ ਕਰਕੇ ਹੋਂ ਮੈਂ ਵੀ ਮਾਰਾ ਬੇਦੁਆਬ ਦੇ ਗਾਉਣ ਤੋਂ ਰਹਿਤ ਹੋ ਗਿਆ ਹਾਂ, ਹੁਣ ਹੋਮੇ ਦੇ ਸਹਿਤ ਨਹੀਂ ਗਾਉਂਦੇ ਹਾਂ।
ਭੌਕਾ ਇਸ ਤਨ ਤਾਈ,
ਇਸ ਤਨ ਸੂਖਮ ਮਨ ਦੀ ਰੱਖਿਆ ਕਰਨ ਵਾਸਤੇ ਸੱਚੇ ਪਾਤਸ਼ਾਹ ਹੁਣ ਕੀ ਪਾਇਆ ਜੋ ਤੇਰੀ ਸ਼ਰਨ ਪੈ ਗਏ ਹਾਂ? ਇਤੇ ਕੂਕਰ ਹੋਂ ਬੇਗਾਨਾ, ਇਤਨੇ ਕੂ ਪ੍ਰਿਥਵੀ ਆਦਿਕਾਂ ਕਰਕੇ ਜੋ ਪੰਜਾਂ ਤੱਤਾਂ ਕਰਕੇ ਸਰੀਰ ਕੀਤੇ ਹੋਏ ਹੈ, ਪੰਜਾਂ ਤੱਤਾਂ ਦੇ ਬਣੇ ਸਰੀਰ ਜਿਹੜੇ ਹੈ ਇਹਦੇ ਵਿੱਚ ਇਹ ਹੋਮੈ ਕਰਕੇ ਜੀਵ ਬੇਦੁਆਇਤ ਨੂੰ ਗਾਉਣ ਵਾਲਾ ਬਣ ਰਿਹਾ ਹੈ, ਇਸ ਕਰਕੇ ਇਹਨੂੰ ਭਾਉ ਬਣਿਆ ਰਹਿੰਦਾ ਹੈ, ਇਹ ਸਰੀਰ ਦੀ ਰੱਖਿਆ ਕਰਨ ਦਾ ਹਰ ਵਕਤ ਡਰ ਚ ਬਣੇ ਰਹਿੰਦੇ ਹਨ। ਜੇ ਹੇ ਸੱਚੇ ਪਾਤਸ਼ਾਹ ਇੱਥੇ ਕੂਕ ਰਹੋ, ਜੇ ਇਤਨੇ ਵਿਆਸ ਵਾਲਮੀਕ ਆਦਿਕ ਆਪਦੇ ਜਸ ਨੂੰ ਕੂਕ ਰਹੇ ਹੈ, ਮੈਂ ਵੀ ਵਿਸ਼ੇਸ਼ ਕਰਕੇ ਆਪਦੇ ਗੁਣਾਂ ਨੂੰ ਗਾਉਣ ਵਾਲਾ ਹੋ ਜਾਵਾਂ, ਇਸ ਫੇਰ ਸਾਨੂੰ ਭਾਉ ਕੀ ਹੈ ਸਰੀਰ ਦੀ ਰੱਖਿਆ ਦਾ? ਆਪ ਹੀ ਸਦਾ ਸਦਾ ਰੱਖਿਓ ਹੇ ਪਰਮੇਸ਼ਰ, ਊ ਪਾਠ ਕੂਕਰ ਹੀ ਕਰਨਾ ਹੈ। ਇੱਥੇ ਕੂਕਰ ਹੋਵੇ ਗਾਨਾ, ਇਹਨੇ ਮਾਰਾ ਕਾਮ ਕਰੋ ਮੇਰੇ ਮਗਰ ਕੁੱਤੇ ਚਿੰਬੜੇ ਹੋਏ ਹੈ, ਮੈਂ ਬਗਾਨਾ ਹਾਂ, ਇਹ ਸਰੀਰ ਦੀ ਰੱਖਿਆ ਵਾਸਤੇ ਪੁਕਾਰ ਰਿਹਾ ਹਾਂ ਆਪਦੇ ਅੱਗੇ।
ਭਗਤ ਹੀਣ ਨਾਨਕ ਜੇ ਹੋਏਗਾ,
ਤੁਸੀਂ ਮਾਰਾ ਕਿਰਤਮ ਨਾਵਾਂ ਦਾ ਜਾਪ ਨਹੀਂ ਕਰਦੇ ਫਿਰ ਭਗਤੀ ਤੋਂ ਹੀਣੇ ਹੀ ਹੋਏ ਨਾ, ਤਾਂ ਸੁਣ ਕੇ ਹਜੂਰ ਉੱਤਰ ਦਿੰਦੇ ਹਨ।
ਭਗਤ ਹੀਣ ਨਾਨਕ ਜੇ ਹੋਏਗਾ,
ਪਰਮੇਸ਼ਰ ਜੇ ਇਹਨਾਂ ਲੋਕਾਂ ਦੀ ਨਿਗਾਹ ਚ ਅਸੀਂ ਭਗਤੀ ਤੋਂ ਹੀਣੇ ਹੀ ਹੋਵਾਂਗੇ,
ਤਾਂ ਖਸਮੈ ਨਾਉ ਨਾ ਜਾ,
ਖਸਮ ਦੇ ਹਾਂ ਵਾਹਿਗੁਰੂ ਦਾ ਨਾਮ ਤਾਂ ਨਹੀਂ ਨਾ ਜਾਏਗਾ, ਪਰਮੇਸ਼ਰ ਨੂੰ ਲੱਜਿਆ ਹੋਵੇਗੀ ਆਪਦੇ ਨਾਮ ਦੀ ਰੱਖਿਆ ਕਰੇਗਾ, ਭਾਵੇਂ ਅਸੀਂ ਭਗਤੀ ਤੋਂ ਹੀਣੇ ਹਾਂ ਪਰ ਭਗਤ ਨਾਮ ਪਰਮੇਸ਼ਰ ਦੇ ਪੈ ਚੁੱਕਾ ਹੈ, ਇਹ ਵਾਹਿਗੁਰੂ ਦਾ ਨਾਮ ਤਾਂ ਨਹੀਂ ਕਿਤੇ ਜਾਣਾ, ਉਸਦਾ ਨਾਮ ਜਿਹੜਾ ਹੈ ਇਲਾਜ ਹੈ ਆਪਦੇ ਨਾਮ ਦੀ, ਸੱਚੇ ਪਾਤਸ਼ਾਹ ਜ਼ਰੂਰ ਰੱਖਿਆ ਕਰਨਗੇ। ਇਸ ਪ੍ਰਕਾਰ ਭਾਈ ਪਰਮੇਸ਼ਰ ਦੇ ਗੁਣ ਗਾਉਣੇ ਚਾਹੀਦੇ, ਕਿਰਤਮ ਨਾਵਾਂ ਚ ਨਹੀਂ ਫਸਣਾ ਚਾਹੀਦਾ, ਭਾਵੇਂ ਲੋਕ ਨਿੰਦਿਆ ਕਰਨ ਭਗਤੀ ਤੋਂ ਹੀਣਾ ਕਹਿਣ, ਤਾਂ ਵੀ ਹੋਵੀ ਤਾਂ ਮਾਲਕ ਦਾ ਨਾਂ ਉਹਨਾਂ ਹਿਰਦੇ ਚੋਂ ਜਾਵੇ, ਹਰ ਵਕਤ ਬਸਿਆ ਰਹੇ ਤੇ ਫੇਰ ਕੋਈ ਖਤਰਾ ਨਹੀਂ ਕਿਸੇ ਪ੍ਰਕਾਰ ਦਾ।
ਬਿਲਾਵਲ ਮਹੱਲਾ ਪਹਿਲਾ, ਮਨ ਮੰਦਰ ਤਨ ਵੇਸ਼ ਕਲੰਦਰ।
ਹੁਣ ਹਜ਼ੂਰ ਹੋਰ ਬਚਨ ਕਹਿੰਦੇ ਹਨ, ਹਜ਼ਾਰੇ ਸ਼ਬਦਾਂ ਵਿੱਚ ਪੜ੍ਹਨ ਵਿੱਚ ਆਉਂਦੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਦਿਨ ਸ੍ਰੀ ਜਪ ਸਾਹਿਬ ਦਾ ਪਾਠ ਕਰਕੇ ਘੋੜੇ ਤੇ ਚੜ੍ਹ ਕੇ ਕਿਸੇ ਸਿੱਖ ਦੀ ਰੱਖਿਆ ਕਰਨ ਵਾਸਤੇ ਚੱਲੇ ਸਨ। ਭਾਈ ਗੁਰਦਾਸ ਸਾਹਿਬ ਨੂੰ ਕਹਿਣ ਲੱਗੇ, ਭਾਈ ਸਾਹਿਬ ਜੀ ਹਜ਼ਾਰੇ ਸ਼ਬਦ ਛੇਵੇਂ ਪਾਤਸ਼ਾਹ ਨੇ ਧੋਰੇ ਹੈ, ਜਿਹੜਾ ਸੱਤ ਸ਼ਬਦਾਂ ਦਾ ਪਾਠ ਕਰਦੇ ਜਪ ਸਾਹਿਬ ਤੋਂ ਮਗਰੋਂ, ਛੇਵੇਂ ਪਾਤਸ਼ਾਹ ਮਾਰੋ ਆਪ ਕਰਿਆ ਕਰਨ। ਸੱਤ ਹਜ਼ਾਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਚੌਪ ਦਾ ਸ਼ਬਦ ਹੈ, ਉਹ ਇੱਕ ਇੱਕ ਹਜ਼ਾਰ ਵਿੱਚੋਂ ਇੱਕ ਇੱਕ ਸ਼ਬਦ ਦਾ ਮਹੱਤਮ ਲਿਆ ਹੈ, ਇਉਂ ਇਸ ਕਰਕੇ ਸ਼ਬਦ ਹਜ਼ਾਰੇ ਹਜ਼ਾਰ, ਸੱਤ ਹਜ਼ਾਰ ਸੱਤ ਗਿਣਤੀ ਹੈ ਤੇ ਹਜ਼ਾਰੇ ਸੱਤ ਹਜ਼ਾਰ ਸ਼ਬਦ ਹੈ ਚੌਪ ਦਾ, ਉਹਦੇ ਚੋਂ ਇਹ ਮਾਰਨ ਸੱਤ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਜੀ ਨਿਤਨੇਮ ਕਰਿਆ ਕਰਦੇ ਸਨ। ਫਿਰ ਭਾਈ ਗੁਰਦਾਸ ਸਾਹਿਬ ਨੂੰ ਪਤਾ ਸੀ ਵੀ ਇੱਕ ਸ਼ਬਦ ਤੋਂ ਪੜ੍ਹਦਿਆਂ ਪੜ੍ਹਦਿਆਂ ਮਾਰਨ ਪਹਿਲਾਂ ਘੋੜੇ ਤੇ ਸਵਾਰ ਹੋ ਜਾਣਾ ਹੈ, ਇਹ ਸਤਿਗੁਰੂ ਜੀ ਪਰਖਦੇ ਹੈ। ਉਸ ਵੇਲੇ ਭਾਈ ਸਾਹਿਬ ਨੂੰ ਉਚਾਰਨ ਕੀਤਾ, ਸੁਲਤਾਨੇ ਮੀਆਂ ਕਹੋ ਜੀਵ ਡਰਤ ਹੈ ਆਪਣਾ, ਕਹਿਣਗੇ ਮਾਨੜਾ ਇਹ ਤੈਨੂੰ ਮਾਇਆ ਸੁਪਨਾ, ਮੰਨ ਲਓ ਚੇ ਕੋਈ ਦਸਕੋ ਕਵਨ ਤੇ ਰਾਜੂ ਹੋਏ ਮਨ ਮੰਦਰ ਤਨ ਵੇਸ਼ਮਾ ਪੇਖ ਰਮਈਆ ਸੋਏ। ਇਹ ਸੱਤਾਂ ਸ਼ਬਦਾਂ ਨੂੰ ਇਉਂ ਸੱਤ ਸ਼ਬਦ ਕਾ ਜੋੜ ਕੀਆ ਗੁਰ ਹਰਗੋਬਿੰਦ ਕੇ ਪਾਸ ਪੰਜ ਗ੍ਰੰਥ ਕਾ ਪੁੰਨ ਹੈ ਜੋ ਪੜ੍ਹੇ ਕਹੇ ਗੁਰਦਾਸ। ਇਹ ਸਾਧ ਸੰਗਤ ਜੀ ਭਾਈ ਗੁਰਦਾਸ ਸਾਹਿਬ ਨੂੰ ਉਚਾਰਨ ਕੀਤਾ ਹਜ਼ਾਰੇ ਸ਼ਬਦਾਂ ਦਾ ਮਹੱਤਵ ਅੱਧੀ ਅੱਧੀ ਤੁਕ ਉਚਾਰਨ ਕਰਕੇ ਮਹਾਰਾਜ ਬੜੇ ਪ੍ਰਸੰਨ ਹੋਏ ਭਾਈ ਗੁਰਦਾਸ ਸਾਹਿਬ ਦੇ ਉੱਤੇ ਕਿ ਤੈਂ ਹਜ਼ਾਰੇ ਸ਼ਬਦਾਂ ਦਾ ਮਹੱਤਵ ਕਹਿ ਦਿੱਤਾ ਹੈ। ਸੋ ਇਸ ਪ੍ਰਕਾਰ ਹਜ਼ਾਰੇ ਸ਼ਬਦ ਛੇਵੇਂ ਪਾਤਸ਼ਾਹ ਦੇ ਉਚਾਰ ਨਿਤਨੇਮ ਚੱਲਿਆ ਸੰਗਤਾਂ ਦੇ ਵਿੱਚ ਇਹਨਾਂ ਦਾ ਪਾਠ ਕਰਨ ਦਾ।
ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ਼ ਕਲੰਦਰ।
ਸਤਿਗੁਰੂ ਮਹਾਰਾਜ ਸਾਹਿਬ ਗਰੀਬ ਨਿਵਾਸ ਸੱਚੇ ਪਾਤਸ਼ਾਹ ਜਿਹੜਾ ਸੋ ਪੁਰਖ ਦਾ ਪਾਠ ਹੋਇਆ ਤੇ ਮਗਰਾ ਤੂੰ ਕਰਤਾ ਸਚਿਆਰ ਤੇ ਤਿਤ ਸਰਵ ਜਿਹੜਾ ਭਈਏ ਨਿਵਾਸਾ ਤੇ ਭਈ ਪ੍ਰਾਤ ਮਾਨ ਇਹ ਚੌਂ ਸ਼ਬਦਾਂ ਦਾ ਪਾਠ ਵੀ ਛੇਵੇਂ ਪਾਤਸ਼ਾਹ ਨੇ ਆਰੰਭ ਕੀਤਾ ਸੀ। ਕਰਤਾਰ ਪਾਤ ਵੀਰ ਚ ਨਹੀਂ ਹੈ, ਛੇਵੇਂ ਪਾਤਸ਼ਾਹ ਦਾ ਉੱਥੇ ਇੱਕ ਭਾਈ ਬਾਬੇ ਗੁਰਦੇਵ ਦਾ ਗੁਟਕਾ ਲਿਖਿਆ ਹੋਇਆ ਕਰਤਾਰਪੁਰ ਸਾਹਿਬ ਜੀ ਉਹਦੇ ਵਿੱਚ ਲਿਖਿਆ ਹੋਇਆ ਹੈ। ਇਹ ਚਾਰੇ ਸ਼ਬਦ ਨਾਲ ਲਿਖੇ ਹੋਏ ਰਹਿਣਾ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਿਰ ਜੋ ਦਾਨਵੇਂ ਸਾਹਿਬ ਵੀਰ ਰਚੀ ਉਦੋਂ ਇਹ ਚਾਰੇ ਸ਼ਬਦ ਵਿੱਚ ਰਲਾ ਕੇ ਨੌ ਸ਼ਬਦ ਲੈ ਰੱਖਦੇ ਗੁਰੂ ਸਾਹਿਬ ਜੀ ਨੂੰ ਉਚਾਰਨ ਕੀਤੇ ਸਨ।
ਮਨ ਮੰਦਰ ਤਨ ਵੇਸ਼ ਕਲੰਦਰ।
ਗਰੀਬ ਨਿਵਾਸ ਜੀ ਫਰਮਾਉਂਦੇ ਨੇ ਭਾਈ ਮਨ ਮੰਦਰ ਤਨ ਵੇਸ਼ ਕਲੰਦਰ, ਤਨ ਸਰੀਰ ਦੇ ਅੰਦਰ ਜਿਹੜਾ ਮਨ ਹੈ ਇਹ ਮੰਦਰ ਨਾ ਬਾਂਦਰ ਦੀ ਨਿਆ ਚੰਚਲ ਹੈ, ਇਹਨੂੰ ਰੋਕਣ ਵਾਸਤੇ
ਘੱਟ ਹੀ
ਤਨ
ਵੇਸ਼ ਕਲੰਦਰ,
ਤਨ ਸਰੀਰ ਦੇ ਉੱਤੇ ਕਲੰਦਰ ਫਕੀਰਾਂ ਵਾਲਾ ਵੇਸ਼ ਧਾਰਿਆ ਹੈ। ਜੇ ਨਿਰਿਛਤ ਫਕੀਰ ਹੁੰਦੇ ਆ, ਬੇਪਰਵਾਹ ਫਕੀਰ ਹੁੰਦੇ ਆ, ਇਹ ਫਕੀਰਾਂ ਵਾਲਾ ਜਿਹੜਾ ਵੇਸ਼ ਧਾਰਿਆ ਮਨ ਬਾਂਦਰ ਨੂੰ ਬਸ ਕਰਨ ਵਾਸਤੇ ਇਸ ਤਰ੍ਹਾਂ ਧਾਰਨ ਕੀਤਾ ਹੈ। ਅਸਲ ਮਨ ਮੰਦਰ ਤਨ ਵੇਸ਼ ਕਲੰਦਰ ਉਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਨ ਹੀ ਭਾਈ ਮੰਦਰ ਦੀ ਨਿਆਈ ਹੈ। ਸਰੀਰ ਦੇ ਉੱਤੇ ਜਿਹੜਾ ਵੇਸ ਹੈ ਇਹ ਬਾੜ ਦੀ ਨਿਆਈ ਹੈ ਉਦਾਲੇ, ਅਤੇ ਇਹਦੇ ਅੰਦਰ ਸਾਧ ਸੰਗਤ ਜੀ ਕੱਲ ਸੁੰਦਰ ਪਰਮੇਸ਼ਰ ਵਿਆਪਕ ਹੋ ਰਿਹਾ ਹੈ ਮਨ ਤਨ ਦੇ ਅੰਦਰ। ਜਿਨ੍ਹਾਂ ਨੂੰ ਜਾਣਿਆ ਉਹ ਨਿਹਾਲ ਹੋ ਗਏ ਹਨ। ਮਨ ਮੰਦਰ, ਮਨ ਦੇ ਮੰਦਰ ਅੰਦਰ ਹੀ ਹੈ ਉਹ ਪਰਮੇਸ਼ਰ। ਤਨ ਵੇਸ਼ ਕਲੰਦਰ, ਜਿਨ੍ਹਾਂ ਮਹਾਤਮਾ ਨੇ ਤਨ ਮਨ ਦਾ ਵੇਸ਼ ਕਲੰਦਰ, ਬੇਫਕੀਰ ਬੇਪਰਵਾਹ ਜੋ ਫਕੀਰ ਹੁੰਦੇ ਹੈ, ਆਓ ਕਲੰਦਰ ਕੇਸਵਾ ਕਰ ਅਵਦਾਲੀ ਭੇਸਵਾ, ਚਮੜਾ ਉੱਤੇ ਪੈਰ ਦੇ ਸਰੀਰ ਦੇ ਅਵਦਾਲ ਦੇ ਇਲਾਕੇ ਦਾ ਵੇਸ਼ ਧਾਰਨ ਵਾਲੇ ਨੂੰ ਕਲੰਦਰ ਕਿਹਾ ਭਗਤ ਨਾਮਦੇਵ ਜੀ ਨੇ। ਸੋ ਗਾਹੇ ਕਲੰਦਰ ਗਾਹੇ ਸੂਫੀ ਭਾਈ ਨੰਦ ਲਾਲ ਜੀ ਨੇ ਗੁਰੂ ਦਸਵੇਂ ਪਾਤਸ਼ਾਹ ਵਾਪਤ ਕਿਹਾ ਜਦੋਂ ਮਹਾਰਾਜ ਲੰਗਰ ਪਰਖਣ ਗਏ ਸੀ ਇਸ ਤਰ੍ਹਾਂ ਦਾ ਰੂਪ ਬਣਾ ਕੇ ਸੱਚੇ ਪਾਤਸ਼ਾਹ। ਇਸੇ ਪ੍ਰਕਾਰ ਇਹ ਮਨ ਮੰਦਰ ਤਨ ਵੇਸ਼ ਕਲੰਦਰ, ਇਹ ਮਨ ਸਾਧ ਸੰਗਤ ਜੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮੰਦਰ ਹੈ। ਇਹਦੇ ਵਿੱਚ ਤਨ ਜਿਹੜਾ ਸਰੀਰ ਦਾ ਮਾਨ ਜਿਹੜਾ ਹੈ ਇਸ ਦਾ ਵੇਸ਼ ਦਾ ਇਹ ਕੱਲ ਅਵਿਦਿਆ ਕਰਕੇ ਅੰਦਰ ਫੁਰ ਰਿਹਾ ਹੈ। ਦੇਹ ਆਦਿਕ ਜਿਹੜੇ ਮਨ ਆਦਿਕ ਫੁਰ ਰਹੇ ਅੰਦਰ ਆਤਮਾ ਦੇ।
ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ਼ ਕਲੰਦਰ।
ਪਹਿਲਾਂ ਤਾਂ ਆ ਗਿਆ ਮਨ ਮੰਦਰ ਦਾ, ਮਨ ਮੰਦਰ ਤਨ ਵੇਸ਼ ਕਲੰਦਰ। ਮਨ ਦੇ ਅੰਦਰ ਹੀ ਮੰਦਰ ਅਧਿਸ਼ਠਾਨ ਸਰੂਪ ਹੈ। ਇਸ ਮਨ ਦੇ ਵਿੱਚੋਂ ਉਸ ਪਰਮੇਸ਼ਰ ਦੀ ਸਰੂਪ ਦੀ ਪ੍ਰਾਪਤੀ ਕਰਨ ਵਾਸਤੇ ਤਨ ਸਰੀਰ ਦਾ ਜਿਹੜਾ ਸੁੰਦਰ ਮਹਾਰਾਜ ਸਾਹਿਬ ਨੇ ਵੇਸ਼ ਬਣਾਇਆ ਹੈ, ਤੇ ਕੱਲ ਜਿਨ੍ਹਾਂ ਦੇ ਹਿਰਦੇ ਅੰਦਰ ਸ਼ਾਂਤੀ ਹੈ, ਸ਼ਾਂਤੀ ਹੈ, ਤੇ ਕੱਲ ਸ਼ਕਤੀ ਹੈ ਜਿਨ੍ਹਾਂ ਦੇ ਅੰਦਰ, ਜਿਸ ਪਰਮੇਸ਼ਰ ਦੀ ਸਾਰੇ ਅੰਦਰ ਭਗਤੀ ਦੀ ਸ਼ਕਤੀ ਪਾਈ ਹੋਈ ਹੈ, ਉਹਨਾਂ ਨੂੰ ਕੱਲ ਸ਼ਾਂਤੀ ਹੋਈ ਅੰਦਰੋਂ ਸਾਂਤ ਰੂਪ ਦੀ ਪ੍ਰਾਪਤੀ ਕਰਕੇ ਮਨ ਰੂਪੀ ਮੰਦਰ ਵਿੱਚੋਂ ਮੰਦਰਾਚਰ ਦੀ ਨਿਆਈ ਜੋ ਅਧਿਸ਼ਠਾਨ ਸਰੂਪ ਹੈ ਪ੍ਰਾਪਤ ਹੋਇਆ ਹੈ। ਤਨ ਉਹਨਾਂ ਦੇ ਸਰੀਰ ਦਾ ਸੁੰਦਰ ਵੇਸ਼ ਹੈ, ਸਰੀਰ ਕਰਕੇ ਮਸਤ ਰਹਿੰਦੇ ਹੈ ਵਾਹਿਗੁਰੂ ਦੇ ਰੰਗ ਵਿੱਚ।
ਕਾਟਹੀ ਤੀਰਥ ਨਾਵਾ।
ਜਿਸ ਪ੍ਰਕਾਰ ਸਾਧ ਸੰਗਤ ਜੀ ਤ੍ਰਿਵੇਣੀ ਦੇ ਉੱਤੇ ਜਦੋਂ ਇਸ਼ਨਾਨ ਕਰੀਦਾ ਉੱਥੇ ਬੇਣੀ ਮਾਧੋ ਦਾ ਮੰਦਰ ਹੈ, ਪਹਿਲਾਂ ਤ੍ਰਿਵੇਣੀ ਚ ਇਸ਼ਨਾਨ ਕਰੀਦਾ ਹੈ ਤੇ ਫੇਰ ਮੰਦਰ ਦਾ ਦਰਸ਼ਨ ਕਰੀਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਬੇਣੀ ਮਾਧੋ ਦੀ ਨਿਆਈ ਤਾਂ ਪਰਤਕ ਚੇਤਨ ਹੈ ਇਸ ਮਨ ਦੇ ਅੰਦਰ, ਮਨ ਹੈ ਮੰਦਰ ਉਹਦੀ ਪ੍ਰਾਪਤੀ ਵਾਲਾ। ਇਹਦੇ ਵਿੱਚ ਕਰਮ ਉਪਾਸ਼ਨਾ ਗਿਆਨ ਇਹ ਕਥਾ ਤਿੰਨ ਤ੍ਰਿਵੇਣੀ ਚੱਲ ਰਹੀ ਹੈ। ਗੰਗਾ ਜਿਹੜੀ ਹੈ ਉਪਾਸ਼ਨਾ ਹੈ ਤੇ ਗਿਆਨ ਦੀ ਕਥਾ ਸੁਰਸਤੀ ਹੈ ਤੇ ਕਰਮ ਜਿਹੜਾ ਨਿਸ਼ਕਾਮ ਕਰਮਾਂ ਦਾ ਉਪਦੇਸ਼ ਹੈ ਰਹਿਤ ਵੈਦ ਦਾ, ਇਹ ਸਾਧ ਸੰਗਤ ਜੀ ਜਮਨਾ ਵਗਦੀ ਹੈ। ਇਹ ਤ੍ਰਿਵੇਣੀ ਦਾ ਸੰਗਮ ਬਣਿਆ ਹੋਇਆ ਹੈ। ਤਾਂ ਸਰੀਰ ਦੇ ਅੰਦਰ ਹੀ ਵੇਸ ਸੁੰਦਰ ਇਹ ਜਿਹੜਾ ਮਨ ਹੈ ਇਹਦੇ ਅੰਦਰ ਸਿਰੋਮਣੀ ਜੋ ਪਰਮੇਸ਼ਵਰ ਹੈ ਗੁਰਾਂ ਦੇ ਉਦੇਸ਼ ਦਾ ਮੰਨਣ ਕੀਤਾ ਅਧਿਸ਼ਟਾਨੋ ਬੇਰੀ ਮਾਧੋ ਦੀ ਨਿਆਈ ਉਸਦਾ ਮੰਦਰ ਹੈ ਸਥਾਨ ਹੈ
ਘੱਟ ਹੀ ਤੀਰਥ ਨਾਵਾ
ਉੱਥੇ ਸਰਵਣ ਮੰਨਣ ਅਧਿਆਸਨ ਕਰਨ ਰੂਪ ਘੱਟ ਹਿਰਦੇ ਦੇ ਵਿੱਚ ਹੀ ਪਈ ਤੀਰਥ ਦੇ ਇਸ਼ਨਾਨ ਕਰੀਏ ਫਿਰ ਪਰਤਕ ਚੇਤਨ ਰੂਪੀ ਬੇਣੀ ਮਾਧੋ ਦੇ ਦਰਸ਼ਨ ਕਰੀਏ ਇਸ ਮੰਦਰ ਮਨ ਦੇ ਅੰਦਰੋਂ ਹੀ ਕੱਲ ਸ਼ਾਂਤੀ ਆ ਜਾਂਦੀ ਫਿਰ ਅੰਦਰ ਕੱਲ ਸਰੀਰ ਦੇ ਵੇਸ ਧਾਰਨ ਵੱਲੋਂ ਫਿਰ ਸ਼ਾਂਤ ਹੋ ਜਾਂਦਾ ਫਿਰ ਨੀ ਦੇਹ ਧਾਰਦਾ ਉਹ ਪੁਰਖ ਇੱਕ ਜੋਨ ਫਿਰ ਜੋਨ ਨਾ ਆਇਆ ਨਾਨਕ ਹਰ ਕੇ ਦਰਸ ਸਮਾਇਆ
ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ
ਇਸੇ ਪ੍ਰਕਾਰ ਘੱਟ ਹੀ ਤੀਰਥ ਘਟਾਂਤਾ ਕਰਨ ਦੇ ਅੰਦਰ ਆਤਮਾ ਰੂਪੀ ਤੀਰਥ ਹੈ ਉਸ ਜਲ ਦੇ ਚ ਇਸ਼ਨਾਨ ਕਰੀਏ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਵੱਲ ਨਾਓ
ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ
ਇੱਕ ਸ਼ਬਦ ਵਾਹਿਗੁਰੂ ਮੰਤਰ ਸਾਡੇ ਪ੍ਰਾਣਾਂ ਵਿੱਚ ਵਸਦਾ ਹੈ ਹਰ ਵਕਤ
ਬਾਹੜ ਜਨਮ ਨਾ ਆਵੇ
ਇਸ ਅੰਮ੍ਰਿਤ ਨਾਮ ਦੇ ਵਸਣੇ ਕਰਕੇ ਮੁੜ ਕੇ ਵਾਹਿਗੁਰੂ ਬੇਲਕਤੇ ਵਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਮੁੜ ਕੇ ਫਿਰ ਜਨਮਾਂ ਚ ਨੀ ਆਵਾਂਗੇ ਜੋ ਅਭਿਆਸ ਕਰੇਗਾ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨੀ ਡੂਬੈ ਤਸਕਰ ਨੀ ਲੇਵੈ ਭਾਏ ਨਾ ਸਾਕੇ ਜਾਲੇ ਮੁੜ ਕੇ ਜਨਮਾਂ ਚ ਨੀ ਆਉਣਾ ਪਵੇਗਾ ਮੁਕਤ ਹੋ ਜਾਣਗੇ
ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ
ਜੇ ਮੇਰੇ ਮਾਤਾ ਪਿਤਾ ਰੂਪ ਸੰਤ ਜਨੋ ਦਿਆਲੂ ਜੋ ਪਰਮੇਸ਼ਵਰ ਹੈ ਉਹਦੇ ਸਾਥ ਸਾਡਾ ਮਨ ਪ੍ਰੇਮ ਵਿਚ ਬਿੰਨਿਆ ਗਿਆ ਹੈ ਬੇਦਿਆ ਮਿਲਿਆ ਹੋਇਆ ਮਨ ਹੈ ਦਿਆਲੂ ਦੇ ਸਾਥ
ਕੌਣ ਜਾਣੈ ਪੀਰ ਪਰਾਈ
ਹੁਣ ਕਹਿੰਦੇ ਕੌਣ ਉੱਥੇ ਕਹਿੰਦੇ ਜਾਣੈ ਕੌਣ ਸਰੂਪ ਹੈ ਜਿਗਿਆਸੂ ਪਰਸ਼ਨ ਕਹਿੰਦੇ ਜਾਣੈ ਗਿਆਨ ਸਰੂਪ ਹੈ ਜਦੋਂ ਗਿਆਨ ਸਰੂਪ ਨੂੰ ਜਾਣ ਲਿਆ ਪੀਰ ਪਰਾਈ ਜਿਹੜੀ ਪੀਰ ਜੰਮਣ ਮੰਨਦੀ ਸੀ ਸਾਰੀ ਪਲਾ ਗਈ ਇੱਥੇ ਹੁਣ ਬਗਾਨੀ ਪੀਰ ਨੂੰ ਦੇਹ ਆਦਿਕਾਂ ਦੀ ਨੂੰ ਕੌਣ ਜਾਣੇ ਪੀਰ ਆਦਿਕ ਭਲਾ ਗਈ ਇਹ ਸਭ ਅਵਿਦਿਆ ਕਰਕੇ ਪੀੜਾਂ ਸੰਸਾਰੀਆਂ
ਹਮ ਨਾਹੀ ਚਿੰਤ ਪਰਾਈ
ਇੱਥੇ ਹਨ ਹਮਾਰੇ ਤਾਈ ਪਰਾਈ ਚਿੰਤਾ ਹੀ ਨੀ ਦੇਹ ਆਦਿਕਾਂ ਦੀ ਪਾਲਣ ਪੋਸ਼ਣ ਦਾ ਕੋਈ ਫਿਕਰ ਨਹੀਂ ਹੈ ਹੰਗਤਾ ਵੀ ਹੈ ਨੀ ਮਮਤਾ ਵੀ ਹੈ ਨੀ ਪਦਾਰਥਾਂ ਦੀ ਤੇ ਪਰਾਈ ਬਗਾਨੀ ਦੇਹ ਆਦਿਕਾਂ ਦੀ ਚਿੰਤਾ ਵੀ ਨੀ ਕੋਈ ਰਹੀ ਹੈ
ਰਹਾਉ ਅਗਮ ਅਗੋਚਰ ਅਲਖ ਅਪਾਰਾ
ਰਾਧਾ ਸਵਾਮੀ ਕਹਿੰਦੇ ਨਾ ਅਨਾਮੀ ਵਸਦਾ ਚ ਸਾਡਾ ਰਹਿੰਦਾ ਗੁਰੂ ਮਹਾਰਾਜ ਕਹਿੰਦੇ ਪਰਮੇਸ਼ਵਰ ਦੇ ਸਰੂਪ ਅਗਮ ਹੈ ਇੱਕ ਅਗਮ ਅਵਸਥਾ ਹੈ ਜਿੱਥੇ ਮਨ ਦਾ ਸੰਕਲਪ ਦਾ ਗਲਪ ਦਾ ਵਿਸ਼ਾ ਨੀ ਇਹ ਅਗਮ ਅਵਸਥਾ ਹੈ ਅਗੋਚਰ ਇੰਦਰੀਆਂ ਦਾ ਵਿਸ਼ਾ ਨੀ ਅਗੋਚਰ ਸਰੂਪ ਹੈ ਅਲਖ ਅਸ਼ੁੱਧ ਮਨ ਕਰਕੇ ਲਿਖਿਆ ਨੀ ਜਾਂਦਾ ਗੁਰਾਂ ਬਿਨਾਂ ਲਿਖਿਆ ਨੀ ਜਾਂਦਾ ਇਹ ਤੀਜੀ ਅਵਸਥਾ ਹੈ ਚੌਥੀ ਹੈ ਪਾਰਾ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਰਹਿਤ ਇਉਂ ਇਹ ਭੂਮਿਕਾ ਬਣੀਆਂ ਹੋਈਆਂ ਹਨ ਸੁੰਦਰ
ਚਿੰਤਾ ਕਰੋ ਹਮਾਰੀ
ਹੇ ਮਹਾਰਾਜ ਸਾਡੇ ਜੀ ਪਾਲਣ ਪੋਸ਼ਣ ਦੀ ਤੁਸੀਂ ਚਿੰਤਾ ਕਰਦੇ ਹੋ ਹਮਾਰੀ ਤਮਾਮ ਦੀ ਆਪ ਫਿਕਰ ਕਰਦੇ ਹੋ ਕਿ ਆਪਦਾ ਬਚਨ ਹੈ ਸਰਬ ਦੀ ਜੋਖ ਹੈ ਮੈਂ ਕਰਨਾ ਇਸ ਬਚਨ ਅਨੁਸਾਰ ਤਮਾਮ ਦੀ ਚਿੰਤਾ ਆਪ ਹੀ ਕਰ ਰਹੇ ਹੋ ਪਾਲਣ ਪੋਸ਼ਣ ਦੀ ਸੈਲ ਪੱਥਰ ਜੰਤ ਪਾਏ ਤਾਂ ਘਰ ਜੀ ਕਾਗੇ ਕਰ ਧਰਿਆ
ਜਲ ਥਲ ਮਹੀਅਲ ਭਰਪੁਰ ਲੀਣਾ
ਜਲਾਂ ਵਿੱਚ ਵੀ ਮਹਾਰਾਜ ਵਿਆਪਕ ਹੈ ਥਲਾਂ ਵਿੱਚ ਵੀ ਵਿਆਪਕ ਹੈ ਪ੍ਰਿਥਵੀ ਵਿੱਚ ਵੀ ਆਕਾਸ਼ ਵਿੱਚ ਵੀ ਸਾਰੇ ਭਰਿਆ ਹੋਏ ਹੈ ਪੂਰਿਆਂ ਪੂਰਨ ਹੈ ਚੇਤਨ ਲਵਾ ਲਵਾ ਆਪਦੀ ਸੱਤਾ ਨਾਲ ਭਰਿਆ ਹੋਇਆ ਹੈ ਤੇ ਲੀਣਾ ਮਿਲਿਆ ਹੋਇਆ ਸਾਰਿਆਂ ਵਿੱਚ ਜਲ ਉੱਤਮ ਅਧਿਕਾਰੀ ਜਿਹੜੇ ਹਨ ਜਲ ਦੀ ਨਿਆਈ ਪ੍ਰੇਮੀ ਫਲ ਦੀ ਨਹੀਂ ਜਿਹੜੇ ਕ੍ਰਿਸ਼ਟ ਅਧਿਕਾਰੀ ਹੈ ਪਦਾਰਥਾਂ ਦੇ ਚਾਹਵਾਨ ਪ੍ਰਿਥਵੀ ਦੀ ਨਿਆਈ ਜਿਹੜੇ ਬੁੱਧੀਵਾਨ ਪੁਰਖਾਂ ਨਾਲ ਆਕਾਸ਼ ਜਿਨ੍ਹਾਂ ਦਾ ਪ੍ਰੇਮ ਵਾਲਾ ਹਿਰਦਾ ਹੈ ਉਹਨਾਂ ਨੇ ਸਾਰੇ ਭਰਪੂਰ ਮਿਲਿਆ ਹੋਇਆ ਲੀਨ ਮਿਲਿਆ ਹੋਇਆ ਦੇਖਿਆ ਹੈ ਵਿਆਪਕ
ਘੱਟ ਘੱਟ ਜੋਤ
ਸਾਰੇ ਚਾਰ ਖਾਣੀਆਂ ਜਿਹੜੀਆਂ ਅੰਡੇ ਜੇਰ ਸੇਤ ਯੁਗ ਪੁੱਛੋ ਇਹਨਾਂ ਘਟਾਂ ਘਟਾਂ ਚ ਮਹਾਰਾਜ ਆਪਦੀ ਜੋਤ ਪ੍ਰਕਾਸ਼ ਰਹੀ ਹੈ
ਸਿੱਖ ਮਤ ਸਭ ਬੁੱਧ ਤੁਮਾਰੀ
ਇਹ ਅੰਗਾਲੀਆਂ ਦੀ ਬੋਲੀ ਹੈ ਅਸੀਂ ਕਿਹੜਾ ਜੀ ਸਿੱਖ ਮਤ ਜਾਣਦੇ ਹਾਂ ਦੂਰੀ ਬੋਲੀ ਹੈ ਹੇ ਸੱਚੇ ਪਾਤਸ਼ਾਹ ਸਿੱਖ ਮਤ ਸਭ ਬੁੱਧ ਤੁਮਾਰੀ ਸਿੱਖਿਆ ਮਤ ਸਿੱਖਿਆ ਵਿਵਹਾਰਾਂ ਦੀ ਸਿੱਖਿਆ ਤੇ ਮਤ ਸ਼ਾਸਤਰ ਗਿਆਨ ਦੀ ਬੁੱਧੀ ਆਤਮ ਬੋਧ ਵਾਲੀ ਇਹ ਸਾਰੀ ਆਪ ਕੀ ਹੈ ਨਾ ਮਹਾਰਾਜ ਜਿਹੜੀ ਮਤੀ ਬੁੱਧੀ ਦੇ
ਸਿੱਖ ਮਤ ਸਭ ਬੁੱਧ ਤੁਮਾਰੀ ਸਿੱਖਿਆ ਸ਼ਾਸਤਰ ਗਿਆਨ ਵਾਲੀ ਮਤ ਵਿਵਹਾਰ ਵਾਲੀ ਆਤਮ ਬੋਧ ਵਾਲੀ ਬੁੱਧੀ ਪਰਮਾਰਥ ਵਾਲੀ ਸਭ ਆਪ ਕੀ ਹੈ
ਮੰਦਰ ਛਾਵਾਂ ਤੇਰੇ
ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਮਤ ਬੁੱਧੀ ਦੇ ਅੰਦਰ ਗੁਰਮਤ ਦੁਆਰਾ ਸਿੱਖਿਆ ਪ੍ਰਾਪਤ ਹੋਣੀ ਬੁੱਧੀ ਦੇ ਅੰਦਰ, ਇਹ ਸਵਾਬ ਕੀ ਹੈ?
ਮੰਦਰ ਛਾਵਾਂ ਤੇਰੇ
ਮਹਾਰਾਜ, ਆਪਦੇ ਮੰਦਰ ਬਣਾਉਂਦੇ ਰਹੀਏ ਅਸੀਂ, ਕਿਰਪਾ ਕਰੋ। ਧਾਰਮਿਕ ਸਥਾਨ ਜਿਵੇਂ ਗੁਰਮੁਖ ਪਿਆਰੇ ਬਣਾਉਂਦੇ ਹਨ, ਸੰਤ ਮਹਾਰਾਜ ਮਸਤਵਾਨੇ ਹਨ, ਜਿਸ ਤਰ੍ਹਾਂ ਗੁਰਦੁਆਰੇ ਬਣਾਏ ਗੁਰੂ ਦਸਮ ਪਾਤਸ਼ਾਹ ਦੇ, ਇਵੇਂ ਸੰਤ ਗੁਰਮੁਖ ਸੁਣਾ ਨੇ, ਸੰਤ ਬਾਬੇ ਸਾਧੂ ਸੁਣਾ ਨੇ, ਹੁਣ ਸੰਤ ਇਸੇ ਪ੍ਰਕਾਰ ਬਾਬਾ ਖੜਕ ਸਿੰਘ ਜੀ, ਹੋਰ ਉਹਨਾਂ ਦੇ ਸਤਸੰਗੀ ਪ੍ਰੇਮੀ ਸੇਵਾ ਥਾਂ ਥਾਈ ਮਹਾਰਾਜ ਹਜੂਰ ਸਾਹਿਬ ਦੀ ਵੀ ਸੜਕ ਦੀ ਸੇਵਾ ਕਰ ਰਹੇ ਹਨ, ਖਲੂਸ ਆਪ ਤੋਂ ਲਾ ਕੇ ਜਿਹੜੀ ਸੇਵਾ ਇੱਧਰ ਤਰਨ ਤਾਰਨ ਸਾਹਿਬ ਦੀ ਸੜਕ ਦੇ ਨਾਲ ਮਿਲਾਈ ਹੈ, ਗੋਇੰਦਵਾਲ ਸਾਹਿਬ ਇਹ ਵੀ ਮਹਾਂਪੁਰਖਾਂ ਨੇ ਆਪ ਹੀ ਹੱਥੀਂ ਸੇਵਾ ਕੀਤੀ, ਖਡੂਰ ਸਾਹਿਬ ਗੁਰਦੁਆਰੇ ਬਣਾਏ, ਇਸ ਪ੍ਰਕਾਰ ਬਾਬੇ ਬੁੱਢੇ ਦੇ ਵੀਰ ਸਾਹਿਬ ਦਾ ਸਥਾਨ ਬਣਾਏ, ਹੋਰ ਬਡਾਲੀ ਸਾਹਿਬ ਦੀ ਸੇਵਾ ਕੀਤੀ, ਬੇਅੰਤ ਸੇਵਾ ਜਿਹੜੀ ਹੈ ਇਹ ਮਹਾਰਾਜ ਆਪਦੇ ਮੰਦਰ ਬਣਾਉਂਦੇ ਰਹੀਏ, ਧਾਰਮਿਕ ਮੰਦਰਾਂ ਨੂੰ ਛਾਵਾ ਬਣਾਉਂਦੇ ਰਹੀਏ ਅਸੀਂ, ਕਿਰਪਾ ਕਰੋ। ਜਿੱਥੇ ਵੀ ਗੁਰੂ ਸਾਹਿਬ ਜਾਂਦੇ ਪਹਿਲਾਂ ਧਰਮਸ਼ਾਲਾ ਭਾਈ ਰਚਾਉਂਦੇ, ਤੇ ਬੈਠ ਕੇ ਮਿਲ ਕੇ ਜਿੱਥੇ ਗੁਣ ਗਾ ਸਕੋ ਤੇ ਫੇਰ ਮਹਾਰਾਜ ਸਤਸੰਗ ਬਣਾ ਕੇ ਉਹਨਾਂ ਨੂੰ ਉਪਦੇਸ਼ ਦਿਆ ਕਰਦੇ। ਇਸ ਪ੍ਰਕਾਰ ਆਪਦੇ ਮੰਦਰ ਧਾਰਮਿਕ ਸਥਾਨ ਛਾਵਾ ਬਣਾਉਂਦੇ ਰਹੀਏ ਸੱਚੇ ਪਾਤਸ਼ਾਹ, ਅਸੀਂ ਕਿਰਪਾ ਕਰੋ। ਇਸੇ ਪ੍ਰਕਾਰ ਸਾਹਿਬ ਸੰਗਤ ਜੀ, ਮੰਦਰ ਛਾਵਾ ਤੇਰੇ, ਮੰਦਰ ਜਿੰਨੇ ਸਰੀਰ ਹੈ ਨਾ ਇਹ ਸਾਰੇ, ਇਹ ਮੰਦਰ ਅਧਿਸ਼ਠਾਨ ਸਰੂਪ, ਇਹ ਤੇਰੇ ਹੀ ਛਾਇਆ ਪ੍ਰਗਟਨ ਪੈ ਰਿਹਾ, ਚੇਤਨ ਤੇਰੇ ਕਰਕੇ ਹਰਕਤ ਕਰ ਰਹੇ ਸਾਰੇ ਸਰੀਰ ਜਿੰਨੇ ਹੈ, ਇਹ ਸਾਰੇ ਸਰੀਰਾਂ ਦੇ ਅੰਦਰ ਇਹ ਮੰਦਰ ਅਧਿਸ਼ਠਾਨ ਹੈ, ਤੇਰਾ ਛਾਇਆ ਪ੍ਰਗਟਨ ਪੈ ਰਿਹਾ, ਤੇਰੇ ਆਸਰੇ ਹੀ ਸਾਰੇ ਸਰੀਰ ਚੱਲ ਰਹੇ ਹਨ। ਇਸੇ ਪ੍ਰਕਾਰ ਬੁੱਲੇ ਸ਼ਾਹ ਜਦੋਂ ਮਹਾਰਾਜ ਸਾਹਿਬ ਦਰਸ਼ਨ ਕਰਨ ਗਿਆ ਦਸਮ ਪਾਤਸ਼ਾਹ ਦੇ ਅਨੰਦਪੁਰ ਸਾਹਿਬ, ਇਸ ਨੂੰ ਗੁਰੂ ਸਾਹਿਬ ਦੇ ਅੱਗੇ ਵੀ ਬੜੀ ਉਮਰ ਸੀ, ਜੋਗਾ ਅਭਿਆਸੀ ਸੀ, ਮਹਾਰਾਜ ਰਣਜੀਤ ਸਿੰਘ ਦੇ ਤੱਕ ਰਿਹਾ, ਜਦੋਂ ਮੁਲਤਾਨ ਫਤਿਹ ਕੀਤਾ ਇਹਨੂੰ ਭਾਈ ਵੀਰ ਸਿੰਘ ਜੀ ਨੇ ਉੱਥੋਂ ਉਠਾਇਆ ਸੀ, ਤੇ ਉੱਠ ਕੇ ਫਿਰ ਇਹਨੂੰ ਕਿਹਾ ਚੰਗਾ ਜੇ ਭੂਰਿਆਂ ਵਾਲੇ ਰਾਜੇ ਬਣਾ ਤੇ ਅਸੀਂ ਵੀ ਚੱਲਦੇ ਹਾਂ। ਛੋਟਾ ਕੁੰਡਾ ਚੱਕ ਕੇ ਜੋ ਤੁਰ ਪਿਆ ਤੇ ਮੁਲਤਾਨ ਫਤਿਹ ਹੋਇਆ ਸੀ ਉਸ ਵਕਤ, ਇਹਦੀ ਬੜੀ ਲੰਮੀ ਉਮਰ ਸੀ। ਇਹ ਮਹਾਰਾਜ ਦੇ ਦਰਸ਼ਨ ਕਰਨ ਗਿਆ, ਮਹਾਰਾਜ ਕਹਿੰਦੇ ਫਕੀਰਾ ਮੰਗ ਲੈ ਜੋ ਕੁਝ ਮੰਗਣਾ ਹੈ। ਕਹਿਣ ਲੱਗਾ ਜੇ ਮਹਾਰਾਜ ਖੁਸ਼ ਹੋਏ ਕਲਜੀ ਧਰ ਗਈ ਤਾਂ ਮੇਰੇ ਤੇ ਬਖਸ਼ਿਸ਼ ਕਰੋ। ਇੱਟ ਇਸੇ ਪ੍ਰਕਾਰ ਇੱਟ ਖੜਕੇ ਬੁੱਕੜ ਵੱਜੇ ਤਬਦਾ ਰਹੇ ਚੁੱਲਾ, ਆਈ ਸੂਦ ਸਖਸ਼ ਜਾਵੇ ਰਾਜੀ ਰਹੇ ਬੁੱਲਾ। ਇੱਕ ਤਾਂ ਮਹਾਰਾਜ ਇੱਟ ਖੜਕੀ ਇਹ ਜਗ੍ਹਾ ਬਣਦੀਆਂ ਰਹਿਣ ਕੋਈ ਨਾ ਕੋਈ ਧਾਰਮਿਕ, ਅਤੇ ਦੂਸਰਾ ਸੱਚੇ ਪਾਤਸ਼ਾਹ ਚੁੱਲਾ ਤਬਦਾ ਦੇ ਲੰਗਰ ਚੱਲਦਾ ਰਹੇ, ਤੀਜੀ ਬੁੱਕੜ ਜੋੜੀ ਬਾਜੀ ਦੇ ਕੀਰਤਨ ਹੁੰਦਾ ਰਹੇ, ਫਿਰ ਮੀਆਂ ਬੁੱਲਾ ਕਹਿੰਦਾ ਜੀ ਮੈਂ ਬੜਾ ਖੁਸ਼। ਇਹ ਤਿੰਨ ਗੱਲਾਂ ਦੇਵੇ ਜੇ ਤੁਸੀਂ ਖੁਸ਼ ਹੋਏ ਹੋ। ਮਹਾਰਾਜ ਕਹਿੰਦੇ ਚੰਗਾ ਤੈਨੂੰ ਤੂੰ ਨਹੀਂ ਦਿੱਤੀਆਂ ਭਾਈ, ਇਹ ਬਖਸ਼ਿਸ਼ ਕੀਤੀ ਸੀ ਇੱਥੇ ਮਹਾਰਾਜ ਨੇ ਕਿਹਾ ਮੰਦਰ ਛਾਵਾ ਤੇਰੇ, ਧਾਰਮਿਕ ਸਥਾਨ ਸੱਚੇ ਪਾਤਸ਼ਾਹ ਬਣਾਉਣਾ ਕਰੀਏ। ਹਰਿਮੰਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਣਾਇਆ ਪੰਜਵੇਂ ਸਰੂਪ ਵਿੱਚ, ਇਸ ਪ੍ਰਕਾਰ ਇਹ ਹੋਰ ਮੰਦਰ ਜਿੰਨੇ ਸੰਸਾਰ ਦੇ ਅੰਦਰ ਇਹ ਵੀ ਛਾਵਾ ਬਣਾਉਂਦੇ ਰਹੀਏ। ਮੰਦਰ ਅਧਿਸ਼ਠਾਨ ਸਰੂਪ ਆਪਦੇ ਹੀ ਸਾਰਿਆਂ ਦੇਹਾਂ ਦੇ ਵਿੱਚ ਛਾਇਆ ਪ੍ਰਤੀਬਿੰਬ ਪੈ ਰਿਹਾ ਹੈ।
ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬ,
ਹੇ ਸਾਹਿਬ ਅਸੀਂ ਆਪ ਤੋਂ ਬਗੈਰ ਅਵਰ ਸਥਾਨ ਚ ਹੋਰ ਕੋਈ ਨਹੀਂ ਜਾਣਦੇ ਹਾਂ।
ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬ,
ਹੇ ਸਾਹਿਬ ਮਾਲਕ, ਮਾਇਆ ਬਿਰਤੀ ਦੁਆਰਾ ਚੇਤਨ ਸਾਰਿਆਂ ਦੇ ਸਾਹਿਬ ਮਾਲਕ, ਇੱਥੋਂ ਬਗੈਰ ਅਸੀਂ ਅਵਰ ਸਥਾਨ ਚ ਹੋਰ ਕੁਝ ਨਹੀਂ ਜਾਣਦੇ ਹਾਂ।
ਗੁਣ ਗਾਵਾ ਨਿਤ ਤੇਰੇ,
ਪ੍ਰਤੀ ਤੇਰੇ ਹੀ ਸੱਚੇ ਪਾਤਸ਼ਾਹ ਗੁਣ ਗਾਉਂਦੇ ਰਹੀਏ।
ਜੰਤ ਸਭ ਸਰਨ ਤੁਮਾਰੀ,
ਜਿਵੇਂ ਜੀਵ ਮਾਤਰ ਹੈ, ਛੋਟੇ ਵੱਡੇ ਸੂਖਮ ਸੂਲ ਜੀਵ ਜੰਤ ਬ੍ਰਹਮਾ ਤੋਂ ਲਾ ਕੇ ਮੱਛਰ ਪ੍ਰਜੰਤ ਸਭ ਮਹਾਰਾਜ ਤੇਰੀ ਸ਼ਰਨ ਹਨ।
ਸਰਬ ਚਿੰਤ ਤੁਧ ਪਾਸ,
ਸਾਰਿਆਂ ਦੇ ਪਾਲਣ ਪੋਸ਼ਣ ਦੀ ਚਿੰਤਾ ਤੇਰੇ ਪਾਸ ਹੀ ਹੈ ਮਹਾਰਾਜ, ਸਭ ਦੀ ਪਾਲਣਾ ਪੋਸ਼ਣ ਆਪ ਹੀ ਕਰਨਾ ਹੈ।
ਜੋ ਤੁਧ ਭਾਵੈ ਸੋਈ ਚੰਗਾ,
ਜੋ ਆਪ ਨੂੰ ਭਾਉਂਦਾ ਮਹਾਰਾਜ ਉਹ ਹੀ ਅਸੀਂ ਚੰਗਾ ਸਮਝੀਏ, ਭਾਣਾ ਮੰਨੀਏ।
ਇੱਕ ਨਾਨਕ ਕੀ ਅਰਦਾਸ,
ਅਕਾਲ ਪੁਰਖ ਸਾਡੀ ਗੁਰੂ ਸਾਹਿਬ ਜੀ ਕਹਿੰਦੇ ਆਪਦੇ ਅੱਗੇ ਅਰਦਾਸ ਹੈ, ਤੇਰੇ ਭਾਣੇ ਚ ਰਹੀਏ ਤੇ ਤੇਰਾ ਸਿਮਨ ਭਜਨ ਕਰ ਲਈਏ, ਬੇਫਿਕਰ ਹੋ ਕੇ ਤੇਰੇ ਅੱਗੇ ਸਾਰੀਆਂ ਚਿੰਤਾ ਪਾਸ ਹੀ ਅਰਕ ਦਈਏ।
ਬਿਲਾਵਲ ਮਹੱਲਾ ਪਹਿਲਾ, ਆਪੇ ਸ਼ਬਦ ਆਪੇ ਨੀਸਾ,
ਗੁਰੂ ਸਾਹਿਬ ਫਰਮਾਉਂਦੇ ਨੇ ਗੁਰਸਿੱਖੋ ਆਪੇ ਸ਼ਬਦ ਬ੍ਰਹਮ ਰੂਪ ਹੈ, ਤੇ ਆਪ ਹੀ ਨਿਸ਼ਾਨ ਮਾਇਆ ਸਗਲ ਹੋ ਕੇ ਸਾਰਿਆਂ ਦੇ ਮੱਥੇ ਤੇ ਲੇਖ ਲਿਖਣ ਵਾਲਾ ਵੀ ਆਪ ਹੈ, ਆਪੇ ਸ਼ਬਦ ਹੁਕਮ ਰੂਪ ਆਪ ਹੈ, ਆਪ ਹੀ ਨਿਸ਼ਾਨ ਨਿਸ਼ਾਨਾ ਰੂਪ ਹੈ ਹੁਕਮ ਮੰਨਣ ਵਾਲਿਆਂ ਨੂੰ। ਕਹੋ ਕਬੀਰ ਜੀ ਕਿਰਪਾ ਧਾਰੇ, ਦੇ ਸੱਚਾ ਨਿਸ਼ਾਨਾ, ਲੱਖ ਹਰਤ ਰੂਪ ਨਿਸ਼ਾਨਾ ਰੂਪ ਵੀ ਆਪ ਹੀ ਹੈ।
ਆਪੇ ਸ਼ਬਦ ਆਪ ਹੀ ਸ਼ਬਦ ਵੇਦ ਰੂਪ ਹੈ, ਆਪ ਹੀ ਵੇਦਾਂ ਨੂੰ ਨਿਸ਼ਾਨ ਲਿਖਣ ਵਾਲਾ, ਵਿਆਸ ਆਦਿਕਾਂ ਨੇ ਵੇਦਾਂ ਦਾ ਉਚਾਰਨ ਕੀਤਾ, ਲਿਖੇ ਹਨਗੇ ਪੱਤਰਿਆਂ ਦੇ ਅੰਦਰ, ਵਿਆਸ ਜੀ ਨੇ ਵੇਦ ਲਿਆਂਦੇ ਹੈ। ਪਹਿਲਾਂ ਰਿਸ਼ੀਆਂ ਦੇ ਕੰਠ ਹੀ ਹੁੰਦੇ ਸਨ, ਇੱਕ ਵਾਰੀ ਰਿਸ਼ੀਆਂ ਨੂੰ ਵੇਦ ਭੁੱਲ ਗਏ ਸਨ, ਰਿਸ਼ੀਆਂ ਨੂੰ ਬ੍ਰਹਮਾ ਦੇ ਪਾਸ ਜਾ ਕੇ ਬੇਨਤੀ ਕੀਤੀ ਜੀ ਵੇਦ ਭੁੱਲ ਗਏ, ਕਾਲ ਪੈ ਗਿਆ। ਉਸ ਵੇਲੇ ਸ੍ਰਸ਼ਟੀ ਦਾ ਪੁੱਤ ਜਿਹੜਾ ਸੀ ਉਸ ਦੇ ਪਾਸ ਬ੍ਰਹਮਾ ਨੂੰ ਪੁੱਛਦੇ ਕਿ ਜਾਓ ਰਿਸ਼ੀਓ, ਸ੍ਰਸ਼ਟੀ ਦੇ ਪੁੱਤਰ ਨੂੰ ਉਹਨੂੰ ਮੱਛੀ ਖਵਾਉਂਦੀ ਰਹੀ ਹੈ ਉਹ, ਤੇ ਇਸ ਕਰਕੇ ਵੇਦ ਚੇਤੇ ਦੇ ਕਾਲ ਪੈਣੇ ਕਰਕੇ ਜਾਓ ਉਸ ਦੇ ਪਾਸੋਂ ਤੁਸੀਂ ਪੁੱਛਣਾ ਕਰੋ। ਜਦੋਂ ਉਹਦੇ ਕੋਲ ਕਹਿੰਦੇ ਆਓ ਪੁੱਤਰੋ, ਉਹਨੂੰ ਸ੍ਰਸ਼ਟੀ ਦੇ ਪੁੱਤ ਨੇ ਉਹ ਕਿਹਾ ਅੱਗੋਂ, ਉਹ ਗੁੱਸੇ ਹੋ ਗਏ ਜੀ, ਕਹਿੰਦੇ ਅਸੀਂ ਬੁੱਢੇ ਹਾਂ ਤੇ ਸਾਨੂੰ ਇਹ ਮੁੰਡਾ ਕਹਿੰਦੇ ਵੀ ਵੇਦ ਪੜ੍ਹਨੇ ਕੁਛ ਬਣ ਕੇ ਪੜ੍ਹਾਵੇ, ਪੜ੍ਹੋ ਤੁਸੀਂ ਉਹਦੇ ਪਾਸੋਂ। ਇਸ ਪ੍ਰਕਾਰ ਸਾਧ ਸੰਗਤ ਜੀ ਸ੍ਰਸ਼ਟੀ ਦੇ ਪੁੱਤਰ ਦੇ ਪਾਸੋਂ ਰਿਸ਼ੀਆਂ ਨੇ ਵੇਦ ਪੜ੍ਹੇ ਸੀ, ਕਿਉਂ ਫਿਰ ਵਿਆਸ ਜੀ ਨੇ ਇਸ ਪ੍ਰਸ਼ਨਤਾ ਨੂੰ ਸਮਝ ਕੇ ਲਿਖਤ ਵਿੱਚ ਵੇਦ ਲਿਆ ਤੇ ਸਨ।
ਆਪੇ ਸ਼ਬਦ ਆਪੇ
ਸ਼ਬਦ ਵੇਦ ਰੂਪ, ਆਪ ਹੀ ਨਿਸ਼ਾਨ ਦਿਖਣ ਵਾਲਾ ਵਿਆਸ ਰਿਸ਼ੀ ਹੈ। ਇਹਨਾਂ ਨੇ ਪਰ ਕਲਮੇ ਵੇਦ ਸਰਗੋ ਕਲਯੁਗ ਵੇਦ ਸਰਗਨ ਵੇਦ ਕਲਯੁਗ ਵਿੱਚ ਪੈਦਾ ਕੀਤਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਆਪੇ ਸ਼ਬਦ ਆਪੇ ਬ੍ਰਹਮ ਹੈ, ਆਪ ਹੀ ਨਿਸ਼ਾਨ ਲੱਖ ਅਰਥ ਰੂਪ ਹੈ ਸਾਰਿਆਂ ਚ,
ਆਪੇ
ਆਪ ਹੀ ਗੁਰਾਂ ਦਾ ਸ਼ਬਦ ਉਪਦੇਸ਼ ਰੂਪ ਹੈ, ਆਪ ਨਿਸ਼ਾਨ ਨਿਸ਼ਾਨਾ ਬਣਨ ਵਾਲਾ ਅਧਿਕਾਰੀ ਹੈ, ਬਣ ਕੇ ਜਿਹਦੇ ਵਿੱਚ ਪ੍ਰੇਮ ਦੇ ਤੀਰ ਕਸਤੇ ਲਾਉਣ ਵਾਲਾ, ਆਪਦੇ ਹਿਰਦੇ ਚ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ,
ਆਪੇ ਸੁਰਤਾ ਆਪੇ ਜਾਣ,
ਆਪ ਹੀ ਸੁਰਤਾ ਪੰਡਿਤ ਹੈ, ਆਪ ਹੀ ਜਾਣ ਜਾਣਨ ਵਾਲਾ ਵਿਦਿਆਰਥੀ ਹੈ, ਅੱਗੇ ਆਪੇ ਸੁਰਤਾ ਆਪ ਹੀ ਸਰੋਤਾ ਰੂਪ ਹੈ, ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਵਾਲਾ, ਆਪ ਹੀ ਗਿਆਨਵਾਨ ਹੋ ਕੇ ਆਪਣੇ ਸਰੂਪ ਨੂੰ ਜਾਣਨ ਵਾਲਾ, ਆਪ ਹੀ ਸੁਰਤਾ ਸ੍ਰੇਸ਼ਟ ਪ੍ਰੀਤੀ ਵਾਲਾ ਹੈ, ਆਪ ਹੀ ਸਾਰਿਆਂ ਦਾ ਜਾਣੀ ਜਾਣ ਅੰਤਰਜਾਮੀ ਹੈ, ਕਥਨ ਕਥਨ ਹੀ ਜਾਣਨ ਵਾਲਾ ਹੈ,
ਆਪੇ ਕਰ ਕਰ ਵੇਖੈ ਤਾਂ,
ਆਪ ਹੀ ਕਰਕੇ ਪਾਲਣਾ ਕਰਕੇ ਉਤਪੱਤੀ, ਸਾਰਿਆਂ ਨੂੰ ਵੇਖਿਆ ਉਹਨੇ ਕਰਤੂਤਾਂ ਨੂੰ ਵੇਖਦਾ, ਤਾਂ ਆਪਦੇ ਬਲ ਦੇ ਨਾਲ ਆਪਣੀ ਸ਼ਕਤੀ ਦੇ ਨਾਲ ਵਿਵੇਕ ਰੂਪੀ ਬਲ ਦੇ ਨਾਲ ਆਪ ਹੀ ਕਰਦਾ ਸਰਵਣ, ਆਪ ਹੀ ਮੰਨਣ ਕਰਦਾ ਹੈ, ਆਪ ਹੀ ਵਿਭਿਆਸਨ ਕਰਕੇ ਸਿਖਿਆਤ ਰੂਪ ਕਰਕੇ ਵੇਖਦਾ ਆਪਣੇ ਸਰੂਪ ਨੂੰ ਵਿਵੇਕ ਰੂਪੀ ਬਲ ਦੇ ਨਾਲ, ਜਿਵੇਂ ਵਿਵੇਕੀ ਵਿਸ਼ਿਸ਼ਟ ਆਦਿਕ ਮੁਨੀ ਉਸ ਸਰੂਪ ਨੂੰ ਵਿਵੇਕ ਦੀ ਕੁਟੀਆ ਬਣਾ ਕੇ ਆਕਾਸ਼ ਵਿੱਚ ਕਿਰਾ ਆਕਾਸ਼ ਵਿੱਚ ਇਸ਼ਟ ਹੋਇਆ ਕਰਦੇ, ਇਉਂ ਆਪਣੇ ਵਿਵੇਕ ਵਿੱਚ ਵਿਵੇਕੀਆਂ ਦੀ ਕੁਟੀਆ ਹੈ, ਇਉਂ ਤਾਣ ਬਲ ਦੇ ਨਾਲ ਵੇਖਦੇ ਨਾਲ ਆਪ ਹੀ ਆਪਣੇ ਆਪ ਨੂੰ ਵੇਖ ਰਿਹਾ ਹੈ।
ਤੂੰ ਦਾਤਾ ਨਾਮ ਪਰਵਾ,
ਇਹ ਪਰਮੇਸ਼ਰ ਤੂੰ ਦਾਤਾ, ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ, ਅਸੀਂ ਸਾਰੀਆਂ ਦਾਤਾਂ ਵਿੱਚੋਂ ਦਾਤਾ ਜੀ ਇਹ ਮੰਗਦੇ ਹਾਂ ਕਿ ਤੇਰਾ ਨਾਮ ਪ੍ਰਵਾਨ ਨੀਕ ਮਿਲੇ, ਇਹ ਜੋ ਪ੍ਰਵਾਨ ਵਾਣ ਦੁੱਖਾਂ ਤੋਂ ਪਰੇ ਕਰਨ ਵਾਲਾ ਹੈ, ਪ੍ਰਵਾਨ ਨੀਕ ਆਪਦਾ ਅਮਰਤ ਨਾਮ ਮਿਲੇ,
ਐਸਾ ਨਾਮ ਨਿਰੰਜਨ ਦੇ,
ਜੇ ਸੱਚੇ ਪਾਤਸ਼ਾਹ ਹੈ ਜਾਂ ਤੇਰਾ ਨਾਮ ਹੈ, ਇਹ ਮੇਰੇ ਸ਼ੁਭ ਸਰੂਪ ਇਹ ਦੇ ਪ੍ਰਕਾਸ਼ ਰੂਪ,
ਜਾਚਕ ਤੂੰ ਅਲੱਖ ਆਪੇ,
ਜੇ ਮਾਰਿਆ ਅਸੀਂ ਤਾਂ ਤੇਰੇ ਜਾਚਕ ਹਾਂ ਨਾਮ ਦੇ, ਤੂੰ ਅਲੱਖ ਲਖਣ ਤੋਂ ਰਹਿ ਤਾਂ ਸ਼ੁੱਧ ਮਨ ਕਰਕੇ ਗੁਰਾਂ ਤੋਂ ਬਿਨਾਂ ਤੇਰੇ ਸਰੀਰ ਦਾ ਭੇਤ ਨਹੀਂ ਪਾ ਸਕਦਾ ਕੋਈ,
ਮਾਇਆ ਮੋਹ ਧਰਕਤੀ ਨਾਰ,
ਇਹ ਜਿਨ੍ਹਾਂ ਜੀਆਂ ਦਾ ਮਾਇਆ ਵਿੱਚ ਲੱਗਾ ਹੋਇਆ ਉਹ ਇਹੀ ਜੀ ਹੈ ਮਾਇਆ, ਮਾਇਆ ਮੋਹਣ ਵਾਲੀ ਹੈ ਸਾਰਿਆਂ ਨੂੰ, ਮਾਇਆ ਨੇ ਐਸਾ ਮੋਹਿਆ ਹੈ ਸਾਰਿਆਂ ਦੇ ਤਾਂ ਹੀ, ਧਰਕਤੀ ਨਾਰ ਜਿਸ ਪ੍ਰਕਾਰ ਧਰੇਲ ਇਸਤਰੀ ਹੁੰਦੀ ਹੈ, ਧਰ ਜੀ ਵੀ ਪਤੀ ਦੀ ਕੱਢ ਦਿੱਤੀ ਹੋਵੇ, ਪਤੀ ਨੂੰ ਛੁੱਟ ਜਾਣ ਛੱਡ ਦਿੱਤੀ ਹੋਵੇ ਗੁਨਾਹਾਂ ਵਾਲੀ ਜਾਣ ਕੇ, ਉਹਦੀ ਪਤੀ ਦੀ ਘਰ ਕੱਟੀ ਹੁੰਦੀ ਹੈ, ਪਤੀ ਵਾਲੀ ਨਹੀਂ ਹੁੰਦੀ, ਸੁਤਲ ਹੁੰਦੀ ਹੈ, ਇਸ ਪ੍ਰਕਾਰ ਮਾਇਆ ਜਿਹੜੀ ਹੈ ਧਰਕਤੀ ਧਰੇਲ ਦੀ ਨਹੀਂ ਆਈ ਨਾਰ, ਸਗਲੇ ਜੀ ਜਾਂਦੀ ਨਾਰੀ ਬਣੀ ਫਿਰਦੀ
ਹੈ, ਕਾਮਣ ਕਾਮਣ ਯਾਰ,
ਉਹ ਭੁੰਦੀ ਇਹੀ ਜੀ ਪੈਲੀ ਹੈ, ਕਾਮਣ ਕਾਮਣ ਯਾਰ, ਕਾਮਣ ਕਾਮਣੀ ਇਹ ਮਾਇਆ, ਕਾਮਣ ਯਾਰ ਟੂਣੇ ਵਾਲੀ ਹੈ, ਰਾਜਸੀ ਤਾਮਸੀ ਸਾਂਤੀ ਸੁਭਾਅ ਰੂਪੀ ਟੂਣਾ ਪਾ ਕੇ ਸਾਰਿਆਂ ਨੂੰ ਵਸ ਕਰ ਲੈਂਦੀ ਹੈ,
ਰਾਜ ਰੂਪ ਝੂਠਾ ਦਿਲ ਚਾ,
ਜੇ ਕਿਸੇ ਨੂੰ ਰਾਜ ਪ੍ਰਾਪਤ ਹੋ ਗਿਆ, ਜੇ ਕਿਸੇ ਦਾ ਸੋਹਣਾ ਸਰੂਪ ਚਮੜੀ ਚਿੱਟੀ ਹੋ ਗਈ, ਇਹ ਚਾਰ ਦਿਨ ਦਾ ਹੀ ਉਹਨੇ ਝੂਠਾ ਤੂੰ ਨਾਸ ਹੋ ਜਾਣ ਵਾਲਾ ਹੈ,
ਨਾਮ ਮਿਲ
ਰਾਜ ਰੂਪ ਚੰਗਾ ਰੂਪ ਦਾ ਰਾਜ ਜਿਹੜਾ ਮਨੋਰਾਜ ਫੁਰਨਾ ਵੀ ਮੇਰਾ ਚੰਗਾ ਰੂਪ ਹੋਵੇ, ਜਾਂ ਰਾਜ ਭੇਟ ਜਾਣ ਲਾ ਮੈਂ ਫਲਾਨੇ ਦਿਲ ਵੀ ਜਾਣ ਲਿਆ ਕਰਾਂ ਜੀ, ਇਉਂ ਦੇਵਤੇ ਮੰਤਰ ਸਿੱਧ ਕਰਕੇ ਕੁਛ ਸਿੱਧ ਕਰ ਲੈਣਾ, ਇਹ ਝੂਠੇ ਹੀ ਹੈ, ਚਾਰ ਦਿਨ ਦੇ ਚਾਰ ਕੁ ਦਿਨ ਹੀ ਹੈ, ਇੱਕ ਤਾਂ ਅੱਜ ਦਾ ਦਿਨ ਸਮਝ ਲਓ, ਇੱਕ ਮੌਤ ਦਾ
ਤੇ ਇੱਕ ਸਾਹਿਬ ਸਿੰਘ ਜੀ ਜਨਮ ਦਾ ਦਿਨ। ਚਾਰ ਦਿਨ ਹੀ ਹੋਏ, ਮੁਸਲਮਾਨ ਪੰਜ ਮੰਨਦੇ ਹੈ ਕਿਉਂਕਿ ਉਹ ਹਫ਼ਤੇ ਅੱਠਵੇਂ ਨੂੰ ਨਾਲ ਮੰਨਦੇ ਹੈ। ਕਿਉਂ ਪੰਜ ਮੰਨਦੇ ਹੋ? ਤੈਨੂੰ ਤਾਂ ਇਹੋ ਹੀ ਸਮਝਣੇ ਨਾ, ਜੰਮਣ ਦਾ ਤੇ ਮਰਨ ਦਾ ਤੇ ਅੱਜ ਦਾ, ਤੇ ਬਾਕੀ ਚਾਰ ਦਿਨ ਹੀ ਰਹਿ ਗਏ। ਮੁਸਲਮਾਨ ਤਾਂ ਮੰਨਦੇ ਅੱਠਵਾਂ ਉਹ ਨਾਲ ਹਫ਼ਤਾ ਮੰਨਦੇ ਹੈ, ਤੇ ਹਿੰਦੂਆਂ ਦੇ ਮਤ ਸੱਚੇ ਹੀ ਹਨ, ਚਾਰ ਕੁ ਦਿਨ ਹੀ ਹਨ।
ਨਾਮ ਮਿਲੇ ਚਾਨਣ
ਅੰਧਿਆਰ, ਆਪਦਾ ਨਾਮ ਸਾਨੂੰ ਮਿਲੇ, ਜੋ ਅੰਧੇਰੇ ਦੇ ਚਾਨਣ ਕਰਨ ਵਾਲਾ, ਗਿਆਨ ਦੇ ਅੰਧੇਰੇ ਚ ਰੋਸ਼ਨੀ ਕਰਨ ਵਾਲਾ, ਬ੍ਰਹਮ ਗਿਆਨ ਦੀ
ਚੱਖ ਛੋੜਦੀ ਸਹਸਾ ਨਹੀਂ ਤੂੰ,
ਜਿਹੜੀ ਚੀਜ਼ ਚੱਖ ਕੇ ਵੇਖੀ ਹੋਵੇ ਕੌੜੀ ਹੈ ਜਾਂ ਗਲ ਘੋਟੂ ਵੇਰ ਹੈ, ਉਹਨਾਂ ਦੀ ਵਾਰ ਸੰਸਾ ਨਹੀਂ ਪੈਂਦਾ ਜਾਂ ਖੱਟੇ ਅੰਬ ਹੈ। ਇਸੇ ਪ੍ਰਕਾਰ ਚੱਖ ਕੇ ਧਾਰਨ ਕਰਕੇ ਵੇਖੀ ਹੈ, ਇਹਨੂੰ ਵਰਤ ਕੇ ਵੇਖਿਆ, ਇਹ ਚਿਲਕਰ ਕਰਨ ਵਾਲੀ ਹੈ, ਛਲ ਕਰਨ ਵਾਲੀ ਹੈ, ਸੰਸਾ ਨਹੀਂ ਕੋਈ ਵੀ ਛਲ ਨਹੀਂ ਕਰਦੀ, ਸਾਰੇ ਨੂੰ ਮੋਹਤ ਕਰ ਲੈਂਦੀ ਹੈ।
ਬਾਪ ਦਿਸੈ ਵੇ ਜਾਤ ਨਾ ਹੋ,
ਅੱਗੇ ਜੀ ਜੇ ਮਾਇਆ ਛੜਕੀ ਸੱਚੇ ਪਾਤਸ਼ਾਹ ਦੇ ਸੰਸਾਰ ਦਾ ਕੰਮ ਕਿਵੇਂ ਚੱਲੂ, ਵਿਹਾਰ ਕਿਵੇਂ ਚੱਲਣਗੇ, ਤਾਂ ਆਪ ਦੱਸਦੇ ਹਨ।
ਬਾਪ ਦਿਸੈ ਵੇ ਜਾਤ ਨਾ ਹੋ,
ਜੇ ਭਾਈ ਜੀ ਦਾ ਬਾਪ ਸਿਰ ਤੇ ਖੜਾ ਹੋਵੇ ਦਿਸੇ, ਉਹ ਬੇਜਾਤ ਕਮਜਾਤ ਨਹੀਂ ਕਹਾ ਸਕਦਾ ਉਹ। ਇਸੇ ਪ੍ਰਕਾਰ ਬਾਪੂ ਸਤਿਗੁਰੂ ਜਿਨ੍ਹਾਂ ਦੇ ਸਿਰ ਦੇ ਉੱਤੇ ਹੈ, ਸਿਰ ਉੱਪਰ ਠੰਡਾ ਗੁਰਸੂਰਾ, ਉਹ ਬੇਜਾਤ ਕਮਜਾਤ ਉਹ ਨੀਚ ਬੁੱਧੀ ਵਾਲੇ ਨਹੀਂ ਕਹਾ ਸਕਦੇ ਹਨ, ਉਹ ਪਰਮਾਰਥ ਵਾਲੇ ਪੂਰਨ ਗਿਆਨਵਾਨ ਹੁੰਦੇ ਹਨ। ਬਾਪ ਦਿਸੈ ਵੇ ਜਾਤ ਨਾ ਹੋਏ, ਜਿਨ੍ਹਾਂ ਨੂੰ ਬਾਪ ਪਿਤਾ ਬ੍ਰਹਮੇਸ਼ਰ ਦਿਸ ਪਵੇ ਵਿਸ਼ੇਸ਼ ਕਰਕੇ, ਉਹ ਜਾਤ ਫਿਰ ਜਨਮ ਨਹੀਂ ਹੁੰਦਾ, ਉਹ ਪੈਦਾ ਨਹੀਂ ਹੁੰਦੇ, ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹੈ। ਦਸੈਵੇ ਪਾਠ ਨਹੀਂ ਕਰਨਾ, ਦੇ ਜਾਤ ਹੀ ਪਾਤਸ਼ਾਹ ਰੱਖਣਾ, ਕਈ ਪਾਠੀ ਕਰ ਜਾਂਦੇ ਹੈ।
ਏਕੇ ਕੋ ਨਾਹੀ ਭਉ ਕੋ,
ਜਿਨ੍ਹਾਂ ਨੂੰ ਇੱਕ ਪਰਮੇਸ਼ਰ ਵੈਕ ਰੂਪ ਦੀ ਗਿਆਨ ਹੋ ਗਿਆ, ਉਹਨਾਂ ਨੂੰ ਜੰਮਣ ਮਰਨ ਦਾ ਕੋਈ ਭੈ ਨਹੀਂ, ਡਰ ਨਹੀਂ ਹੈ।
ਕਰਤਾ ਕਰੇ ਕਰਾਵੈ ਸੋ,
ਉਹ ਕਰਦਾ ਪਰਮੇਸ਼ਰ ਆਪ ਹੀ ਕਰਦਾ, ਜਗਤ ਨੂੰ ਆਪ ਹੀ ਪਾਲਣਾ ਕਰਦਾ ਕਰਾਉਂਦਾ ਸੋ ਪਰਮੇਸ਼ਰ।
ਸ਼ਬਦ ਮੂਲ
ਜਿਹੜਾ ਕਰਤਾ ਪੁਰਖ ਦਾ ਨਾਮ ਦਾ ਅਭਿਆਸ ਕਰਦਾ ਸਰਵਣ, ਫਿਰ ਕਰਾਉਂਦਾ ਮੰਨਣ, ਸੋ ਪੁਰਖ ਦਾ ਰੂਪ ਹੀ ਹੋ ਜਾਂਦਾ ਹੈ।
ਸ਼ਬਦ ਮੂਲ ਮਨ ਮਨ ਕੇ ਮਾਰੇ,
ਜਿਹੜਾ ਭਾਈ ਗੁਰੂ ਸਾਹਿਬ ਦੇ ਸ਼ਬਦ ਕਰਕੇ ਜੀਵ ਧਾਰ ਤੋਂ ਮਰੇ ਹੈ, ਉਹਨਾਂ ਨੂੰ ਗੁਰਾਂ ਦੇ ਮਨ ਮੰਤਰ ਕਰਕੇ ਅਸ਼ੁੱਧ ਮਨ ਨੂੰ ਮਾਰ ਲਿਆ ਹੈ, ਅਸ਼ੁੱਧ ਮਨ ਨੂੰ ਸ਼ੁੱਧ ਮਨ ਦੁਆਰਾ ਮਾਰ ਲਿਆ ਹੈ, ਮਨ ਮੰਤਰ ਮਾਰਿਆ, ਮਨ ਜੋ ਸ਼ਿਰੋਮਣੀ ਪਰਮੇਸ਼ਵਰ ਹੈ, ਗੁਰਾਂ ਦੇ ਸ਼ਬਦ ਕਰਕੇ ਜੀਵ ਧਾਰ ਤੋਂ ਮਰੇ ਹੈ, ਮਨ ਜੋ ਸ਼ਿਰੋਮਣੀ ਪਰਮੇਸ਼ਵਰ ਹੈ ਉਸਦਾ ਮੰਨਣ ਕਰਕੇ, ਉਹਨਾਂ ਨੂੰ ਕਾਮ ਕ੍ਰੋਧ ਆਦਿਕ ਜਿਹੜੇ ਮਨ ਦੇ ਅਗਿਆਨ ਦੇ ਸੰਕਲਪ ਸਨ, ਸਾਰਿਆਂ ਨੂੰ ਮਾਰ ਲਿਆ ਹੈ।
ਆਕ ਰਹੇ ਮਨ ਸਾਚਾ ਧਾਰਿਆ,
ਜਿਨ੍ਹਾਂ ਨੂੰ ਮਨ ਚ ਸੱਚੇ ਪਰਮੇਸ਼ਰ ਦੇ ਨਾਮ ਨੂੰ ਧਾਰਿਆ, ਉਹਦੇ ਇੰਦਰੀਏ ਵੀ ਠਾਕ ਇਸ਼ਟ ਹੋ ਰਹੇ ਹੈ, ਉਹ ਵੀ ਵਿਸ਼ਿਆਂ ਵੱਲ ਨਹੀਂ ਦੌੜਦੇ, ਮਨ ਆਦਿਕ ਵੀ ਸੰਕਲਪਾਂ ਚ ਨਹੀਂ ਰੁੜਦੇ, ਕਿਉਂ ਸੰਗਤਾਂ ਸਾਧਨਾਂ ਨੂੰ ਰੋਕ ਰਹੇ ਹੈ, ਸੱਚੇ ਚ ਮਨ ਨੂੰ ਧਾਰਿਆ ਵਸਾਇਆ ਹੈ।
ਅਗਰ ਨਾ ਸੂਝੈ ਗੁਰ ਕੋ ਵਾਰਿਆ,
ਕੋਈ ਅਗਰ ਤਾਂ ਹੋਰ ਦਿਸਦਾ ਹੀ ਨਹੀਂ ਕੋਈ ਬਖਸ਼ਣ ਵਾਲਾ, ਗੁਰੂ ਅਕਾਲ ਪੁਰਖ ਅਕਾਲ ਮੂਰਤ ਗੁਰਦੇਵ ਤੋਂ ਵਾਰਨੇ ਜਾਂਦੇ ਹਾਂ, ਬਲਿਹਾਰ ਕੁਰਬਾਨ ਜਾਂਦੇ ਹਾਂ, ਅਕਾਲ ਮੂਰਤ ਵੱਲ ਪਾਇਆ ਅਵਨਾਸੀ, ਨਾ ਕਦੇ ਮਰੇ ਨਾ ਜਾਇਆ,
ਨਾਨਕ ਨਾਮ ਰੱਤੇ ਨਿਸਤਾਰਿਆ।
ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਭਾਈ ਨਾਮ ਵਿੱਚ ਰੰਗੇ ਹੋਏ ਹੈ, ਉਹਨਾਂ ਨੂੰ ਸੱਚੇ ਪਾਤਸ਼ਾਹ ਜਿਸ ਪ੍ਰਪੰਚ ਤੋਂ ਤਾਰ ਦਿੱਤਾ ਹੈ, ਨਿਹਾਲ ਕਰਦਾ ਮੁਕਤ ਕਰ ਦਿੱਤੇ ਹੈ।